ਗਰੀਬ ਨਿਵਾਜ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸ ਭਗਤ ਕਾਨਾ ਜੀ ਆਪਣਾ ਸਿਧਾਂਤ ਪੇਸ਼ ਕਰਦੇ ਐ। ਸੁਣ ਕੇ ਗੁਰਦੇਵ ਨੇ ਬਚਨ ਫੁਰਮਾਏ, ਕਾਨਾ ਜੀ ਤੁਹਾਡੀ ਇਹ ਬਾਣੀ, ਤੁਹਾਡਾ ਇਹ ਸ਼ਬਦ ਗੁਰਬਾਣੀ ਅਨੁਕੂਲ ਨਹੀਂ ਹੈ। ਵਿਰੋਧੀ ਭਾਸ ਵਾਲਾ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦਰਜ ਨਹੀਂ ਕਰ ਸਕਦੇ, ਕਿਉਂਕਿ ਸਾਡਾ ਸਿਧਾਂਤ ਭਗਤੀ ਲਵਰੇਜ਼ ਹੈ। ਤੁਸੀਂ ਕੱਲਾ ਖੁਸ਼ਕ ਗਿਆਨ ਪੇਸ਼ ਕਰ ਰਹੇ ਹੋ। ਸੁਣ ਕੇ ਕਾਨੇ ਨੇ ਇਸ ਗੱਲ ਦਾ ਰੰਜ ਕੀਤਾ ਔਰ ਸਤਿਗੁਰਾਂ ਦੇ ਕੋਲੋਂ ਵਿਦਾ ਹੋ ਕੇ ਗੁੱਸੇ ਵਿਚ ਜਾਂਦਾ ਬਹੁਤ ਬੋਲ ਕਬੋਲ ਬੋਲੇ। ਗਰੀਬ ਨਿਵਾਜ ਜੀ ਨੇ ਆਖਿਆ, ਕਾਨਾ ਜੀ ਤੁਸੀਂ ਲਾਹੌਰ ਜਾ ਕੇ ਬਾਦਸ਼ਾਹ ਦੀ ਕਚਹਿਰੀ ਚ ਸਾਡੀ ਸ਼ਿਕਾਇਤ ਕਰਨਾ ਚਾਹੁੰਦੇ, ਤੁਸੀਂ ਤਾਂ ਉੱਥੇ ਪਹੁੰਚਣਾ ਨਹੀਂ। ਤੋ ਕਾਨਾ ਰਸਤੇ ਵਿਚ ਹੀ ਚਾਲੇ ਮਾਰ ਗਿਆ। ਫਿਰ ਵਾਰੀ ਆਈ, ਭਗਤ ਪੀਲੂ ਜੀ ਨੂੰ ਆਖਿਆ ਕਿ ਤੁਸੀਂ ਸ਼ਬਦ ਉਚਾਰਨ ਕਰੋ। ਤੋ ਪੀਲੂ ਜੀ ਨੇ ਸ਼ਬਦ ਉਚਾਰਨ ਕੀਤਾ, ਪੀਲੋ ਅਸਾਂ ਨਾਲੋਂ ਸੇ ਭਲੇ, ਸਾਡੇ ਨਾਲੋਂ ਭਲੇ ਨੇ ਜਿਹੜੇ ਜੰਮਦਿਆਂ ਹੀ ਮਰ ਗਏ। ਮਹਾਰਾਜ ਜੀ ਨੇ ਆਖਿਆ, ਪੀਲੋ ਜੀ ਤੁਹਾਡਾ ਵੀ ਇਹ ਸਿਧਾਂਤ ਗੁਰਬਾਣੀ ਅਨੁਸਾਰੀ ਨਹੀਂ। ਫਿਰ ਛੱਜੂ ਜੀ ਨੇ ਬਚਨ ਕਹੇ, ਕਾਗਜ਼ ਸੰਧੀ ਪੂਤਲੀ ਤਉ ਨ ਤ੍ਰਿਆ ਨਿਹਾਰ, ਯੋ ਹੀ ਮਾਰ ਲਿਜਾਵਹੀ ਜਥਾ ਬਿਲੋਚਨ ਧਾਰ। ਪਾਤਸ਼ਾਹ ਆਖਿਆ, ਅਸੀਂ ਗ੍ਰਿਸਤ ਆਸ਼ਰਮ ਦੀ ਵਡਿਆਈ ਕਹੀ ਹੈ, ਗ੍ਰਿਸਤ ਆਸ਼ਰਮ ਚ ਰਹਿ ਕੇ ਧਰਮ ਦੀ ਕਿਰਤ ਕਰਦਿਆਂ, ਪਰਮੇਸ਼ਰ ਦੇ ਜਸ ਨੂੰ ਗਾਇਨ ਕਰਦਿਆਂ, ਸੰਗਤ ਕਰਦਿਆਂ ਜੀਵ ਦਾ ਭਲਾ ਹੁੰਦਾ ਹੈ। ਤੁਸੀਂ ਜਿਹੜਾ ਸਿਧਾਂਤ ਉਚਾਰਨ ਕੀਤਾ ਭਗਤ ਛੱਜੂ ਜੀ, ਇਹ ਗੁਰਬਾਣੀ ਅਨੁਸਾਰੀ ਨਹੀਂ ਹੈ। ਤੋ ਸੁਣ ਕੇ ਛੱਜੂ ਜੀ ਵੀ ਚੁੱਪ ਕਰ ਗਏ। ਹੁਣ ਸ਼ਾਹ ਹੁਸੈਨ ਜੀ ਬੈਠੇ ਸਨ। ਗੁਰਦੇਵ ਨੇ ਸ਼ਾਹ ਹੁਸੈਨ ਜੀ ਨੂੰ ਕਿਹਾ ਕਿ ਤੁਸੀਂ ਵੀ ਆਪਣਾ ਸਿਧਾਂਤ ਪੇਸ਼ ਕਰੋ ਕਿ ਤੁਹਾਡਾ ਕੀ ਮਤਾ ਹੈ, ਤੁਸੀਂ ਕਿਸ ਤਰ੍ਹਾਂ ਦਾ ਭਾਵ ਆਪਣੇ ਹਿਰਦੇ ਚ ਰੱਖਦੇ ਹੋ। ਤਾਂ ਸੁਣ ਕੇ ਸ਼ਾਹ ਹੁਸੈਨ ਜੀ ਬੋਲੇ ਨੇ, ਆਓ ਮਨ ਬਿਰਤੀਆਂ ਏਕਾਗਰ ਕਰਕੇ, ਸਤਿਗੁਰੂ ਜੀ ਦਾ ਪਾਵਨ ਪਵਿੱਤਰ ਕਲਿਆਣਕਾਰੀ ਇਤਿਹਾਸ ਹੈ ਸਰਵਣ ਕਰੀਏ। ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਇਸ ਗੁਰ ਕੀ ਪਾਏ ਕਰ, ਬੋਲਿਓ ਸ਼ਾਹ ਹੁਸੈਨ।
ਸਤਿਗੁਰੂ ਜੀ ਦੀ ਆਗਿਆ ਪ੍ਰਾਪਤ ਕਰਕੇ ਭਗਤ ਸ਼ਾਹ ਹੁਸੈਨ ਜੀ ਉਹ ਬੋਲੇ ਹਨ, ਮਹਾਰਾਜ ਜੀ ਦੇ ਸਨਮੁਖ ਬੇਨਤੀ ਕਰਦਿਆ।
ਸਭਾ ਬਿਖੈ ਸਭ ਹੀ ਸੁਨ ਹੈ, ਤਿਸ ਕੀ ਦਿਸ਼ ਕਰ ਨੈਣ।
ਜਦੋਂ ਸ਼ਾਹ ਹੁਸੈਨ ਜੀ ਬੋਲੇ, ਸਭਾ ਵਿਚ ਜਿੰਨੀ ਸੰਗਤ ਬੈਠੀ ਸੀ, ਜਿੰਨੇ ਸਿੱਖ ਬੈਠੇ ਨੇ, ਸਭ ਦੀਆਂ ਅੱਖਾਂ ਸ਼ਾਹ ਹੁਸੈਨ ਵੱਲ ਨੇ ਕਿ ਸ਼ਾਹ ਹੁਸੈਨ ਜੀ ਕੀ ਬੋਲਣਗੇ। ਇਸ ਤਰ੍ਹਾਂ ਸਾਰੇ ਧਿਆਨ ਨਾਲ ਸ਼ਾਹ ਹੁਸੈਨ ਜੀ ਵੱਲ ਵੇਖ ਰਹੇ ਨੇ ਤੇ ਸ਼ਾਹ ਹੁਸੈਨ ਜੀ ਦੇ ਬੋਲ, ਉਹਨਾਂ ਦਾ ਉਚਾਰਿਆ ਸ਼ਬਦ ਸੁਣ ਰਹੇ ਹਨ।
ਸ਼ਾਹ ਹੁਸੈਨੋ ਬਾਚ,
ਸ਼ਾਹ ਹੁਸੈਨ ਜੀ ਬੋਲੇ ਹਨ,
ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ।
ਕਹਿਣ ਲੱਗੇ ਸ਼ਾਹ ਹੁਸੈਨ ਜੀ, ਵੇ ਅੜਿਆ ਚੁੱਪ ਹੀ ਕਰ ਜਾ, ਬੋਲਣ ਦੀ ਤਾਂ ਥਾਂ ਹੈ ਹੀ ਨਹੀਂ। ਹਾਲਾਂਕਿ ਗੁਰਬਾਣੀ ਦਾ ਸਿਧਾਂਤ ਤਾਂ ਕਹਿੰਦਾ ਚੁੱਪੇ ਚੁੱਪ ਨਾ ਹੋਵੇ, ਜੇ ਲਾਏ ਰਹਾ ਲਿਵ ਤਾਰ। ਇੱਥੇ ਤਾਂ ਮਹਾਰਾਜ ਜੀ ਇਹ ਬਚਨ ਕਹਿ ਰਹੇ ਨੇ ਵੀ ਜੇ ਤੂੰ ਹੱਠ ਨਾਲ ਚੁੱਪ ਕਰਨਾ ਚਾਹੇ ਤੇ ਚੁੱਪ ਹੋ ਹੀ ਨਹੀਂ ਸਕਦਾ, ਜੇ ਮੂੰਹ ਚੁੱਪ ਹੋ ਜਾਏਗਾ ਮਨ ਤਾਂ ਨਹੀਂ ਚੁੱਪ ਹੁੰਦਾ, ਮਨ ਤਾਂ ਮੂੰਹ ਤੋਂ ਬਿਨਾਂ ਹੀ ਬੋਲੀ ਜਾਂਦਾ, ਮਨ ਦੇ ਵਿੱਚ ਤਾਂ ਫੁਰਨੇ ਕਫੁਰਨੇ ਚੱਲੀ ਜਾਂਦੇ ਆ। ਹਾਂ, ਇੱਕ ਅਵਸਥਾ ਐਸੀ ਆਉਂਦੀ ਹੈ ਸਾਧਨਾ ਕਰਦਿਆਂ ਜਿੱਥੇ ਜਾ ਕੇ ਬੋਲਣ ਨੂੰ ਚਿੱਤ ਨਹੀਂ ਕਰਦਾ, ਉਹ ਇੱਕ ਵੱਖਰੀ ਅਵਸਥਾ ਹੈ। ਪਰ ਹੱਠ ਦੇ ਨਾਲ ਕੋਈ ਮੌਨ ਧਾਰੇ, ਹੱਠ ਦੇ ਨਾਲ ਕੋਈ ਚੁੱਪ ਧਾਰਨ ਕਰੇ, ਇਹਦੇ ਬਾਬਤ ਗੁਰਬਾਣੀ ਚ ਖੰਡਨ ਹੈ। ਮਹਾਰਾਜ ਜੀ ਕਹਿੰਦੇ, ਮੌਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਧਾ ਛੁਟਕੈ ਨਾਹੀ। ਜੇ ਮੂੰਹ ਤੋਂ ਬੰਦਾ ਮੋਨੀ ਹੋ ਵੀ ਜਾਵੇ ਹੱਠ ਕਰਕੇ ਤਾਂ ਵੀ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਕਹਿਣ ਲੱਗਾ ਵੇ ਅੜਿਆ ਚੁੱਪ ਹੀ ਕਰ ਜਾ, ਬੋਲ ਹੀ ਨਾ, बोलन दी ता था है ही नहीं, चुप वे अड़िया बोलन दी नहीं, जाए वे अड़िया। जाए दा मतलब हुंदा जगह, था भी बोलन दी कोई था नहीं, चुप्पी कर जा।
सजना बोलन दी जाए नाही, अंदर बाहर हिक्का साई।
ऐ सजना बोलन दी था है ही कोई नहीं, बोलिए किथे अंदर बाहर इक्को ही साई है। बोलिए किथे अंदर भी है ते बाहर भी है, बोलन दी ता कोई जगह है ही नहीं भी जिथे बोल के कुछ कहिए।
किसनू आख सुनाई,
किनू आख के सुनाइए, जे रब दूर होवे ते उनू बोल के सुनाइए, जदो अंदर बार सर्व थावां ते है ते फिर किनू बोल के सुनाइए। पर गुरमत दा सिद्धांत कहिंदा संत मिलै किछ सुनिया कहिए, मिलै असंत मस्त कर रही है। कोई रब दा प्यारा महापुरख साधु मिले ते उहदे नाल मिल के बचन विलास करने चाहिए ने, कुछ कहना चाहिए, कुछ सुनना चाहिए। तो भगत शाह हुसैन जी कहते बोलना है ही नहीं, चुप ही करे रहो, किनू बोल के सुनाएगी, अंदर बाहर इक्को ही साई है। हां जी,
इको दिल बार सब घट रविया, दूजी नहीं कदाई।
वो जेड़ा दिल बार है वाहिगुरु परमेश्वर इको ही है, जेड़ा सारे घटां दे विच समाया होया, वो सारिया थावां ते रहिंदा है।
कहे हुसैन फकीर निमाणा, सतगुर थो बल बल जाही।
भगत शाह हुसैन जी कहंदे मैं फकीर हां निमाणा, अपने सतगुरां तो बल बल जांदा, मैं बोलदा ही नहीं हां, मैं बोलना ही बंद कर दिता, बोलना ही नहीं है। जदों तक संसार च संवाद नहीं होवेगा, उदों तक संसार दे जीवां नूं किवें पता लगेगा सच की है ते झूठ की है। गुरमत दा सिद्धांत तां संवाद दा है ना, संवाद करना, जग्यासा नाल सवाल करना ते गुरदेव उहदा जवाब दिंदे है। हुण जे चुप्पी करिया रहे, ਘੁੱਗੂ ਮਾਟੀ ਬਣਿਆ ਰਹੇ ਤਾਂ ਕਿਵੇਂ ਗੱਲ ਬਣੇ? ਮਨ ਚ ਕੋਈ ਜਗਿਆਸਾ ਨਾਲ ਸਵਾਲ ਉੱਠੇ, ਕੋਈ ਸੰਦੇਹ ਉੱਠੇ ਤੇ ਆਪਣੇ ਗੁਰੂ ਨੂੰ ਪੁੱਛਣਾ ਬਣਦਾ ਹੀ ਹੈ ਨਾ, ਤੇ ਉਹ ਤਾਂ ਬੋਲ ਕੇ ਹੀ ਪੁੱਛਣਾ ਪੈਣਾ। ਤੋ ਇਸ ਕਰਕੇ ਸ਼ਾਹ ਹੁਸੈਨ ਜੀ ਦਾ ਜਿਹੜਾ ਇਹ ਸਿਧਾਂਤ ਸੀ, ਇਹ ਗੁਰਮਤ ਦੇ ਅਨੁਕੂਲੀ ਨਹੀਂ ਸੀ। ਕਹਿੰਦੇ ਵੀ ਮੈਂ ਤਾਂ ਆਪਣੇ ਸਤਿਗੁਰਾਂ ਤੋਂ ਬਲ ਬਲ ਜਾ ਕੇ ਚੁੱਪ ਹੀ ਰਹਿਣਾ, ਬੋਲਦਾ ਹੀ ਨਹੀਂ। ਹਾਂਜੀ,
ਸਵਈਆ ਛੰਦ ਸ੍ਰੀ ਅਰਜਨ ਮੁਸਕਾਵਤ ਬੋਲੇ।
ਜਦੋਂ ਸ਼ਾਹ ਹੁਸੈਨ ਨੇ ਸ਼ਬਦ ਉਚਾਰਿਆ, ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮੁਸਕਰਾ ਪਏ ਤੇ ਮੁਸਕਰਾ ਕੇ ਬੋਲੇ,
ਕਰੁਣਾ ਭਰੇ ਰਸੀਲੇ ਨੈਣ।
ਸਤਿਗੁਰਾਂ ਦੇ ਨੇਤਰ ਕਰੁਣਾ ਨਾਲ ਭਰੇ ਨੇ, ਰਸ ਨਾਲ ਭਰੇ ਹੋਏ ਨੇ, ਦਇਆ ਦ੍ਰਿਸ਼ਟੀ ਨਾਲ ਭਰੇ ਹੋਏ ਨੇ।
ਭਲਾ ਕਹਿਓ ਚੁੱਪ ਕਰੋ ਹਿਰਦੈ ਰੱਖ।
ਮਹਾਰਾਜ ਜੀ ਕਹਿੰਦੇ ਸ਼ਾਹ ਹੁਸੈਨ ਜੀ ਇਹ ਤਾਂ ਬੜਾ ਭਲਾ ਕਿਹਾ ਤੁਸੀਂ, ਫਿਰ ਚੁੱਪ ਹੀ ਰਹੋ, ਏਡੀ ਦੂਰੋਂ ਲਾਹੌਰੋਂ ਆਏ ਹੋ, ਸ਼ਬਦ ਉਚਾਰ ਕੇ ਬੋਲ ਕੇ ਵੀ ਸਾਡਾ ਲਿਖੋ। ਜੇ ਤੁਹਾਡੇ ਅੰਦਰ ਇਹ ਬਿਰਤੀ ਹੈ ਵੀ ਚੁੱਪ ਹੀ ਰਹਿਣਾ ਤੇ ਫਿਰ ਕਿਉਂ ਆਏ ਹੋ ਲਿਖਾਣ? ਇੱਥੇ ਆ ਕੇ ਸਾਡੇ ਕੋਲ ਸ਼ਬਦ ਬੋਲ ਰਹੇ ਹੋ, ਮੂੰਹੋਂ ਕਹਿ ਰਹੇ ਹੋ ਬੋਲਣਾ ਨਹੀਂ ਚਾਹੀਦਾ, ਨਾਲੇ ਸ਼ਬਦ ਉਚਾਰਨ ਕਰ ਰਹੇ ਹੋ, ਇਹ ਦੋਵੇਂ ਵਿਰੋਧੀ ਗੱਲ ਹੋ ਗਈ ਨਾ। ਯਾਨੀ ਕਿ ਕੇਵਲ ਲੋਕਾਂ ਵਾਸਤੇ ਦੀਵਾ ਰੱਖਿਆ ਚਾਨਣੇ ਦਾ, ਆਪਣੇ ਵਾਸਤੇ ਨਹੀਂ ਹੈ। ਕਥਨੀ ਤੇ ਕਰਨੀ ਹੋਰ ਹੋ ਗਈ ਨਾ, ਕਥਨੀ ਤੋਂ ਕਹਿੰਦੇ ਹੋ ਬੋਲਣਾ ਨਹੀਂ, ਕਰਨੀ ਓਦਾਂ ਦੀ ਹੈ ਨਹੀਂ। ਇਸ ਕਰਕੇ ਸ਼ਾਹ ਹੁਸੈਨ ਜੀ ਤੁਸੀਂ ਤਾਂ ਫਿਰ ਹੁਣ ਚੁੱਪ ਹੀ ਕਰੇ ਰਹੋ, ਕਿਉਂ ਬੋਲਦੇ ਜੇ ਤੁਹਾਡਾ ਇਹ ਸਿਧਾਂਤ ਹੈ।
ਰਹੋ ਅਬੋਲੇ ਸ਼ਾਹ ਹੁਸੈਨ।
ਸ਼ਾਹ ਹੁਸੈਨ ਜੀ ਅਬੋਲ ਹੀ ਰਵੋ, ਫਿਰ ਕਿਉਂ ਬੋਲਦੇ ਜੇ ਕਹਿੰਦੇ ਚੁੱਪ ਵੇ ਅੜਿਆ, ਚੁੱਪ ਵੇ ਅੜਿਆ ਬੋਲਣ ਦੀ ਨੀ, ਜਾਏ ਵੇ ਅੜਿਆ, ਫਿਰ ਕਿਉਂ ਬੋਲਦੇ ਜੇ? ਫਿਰ ਚੁੱਪ ਹੀ ਰਹੋ।
ਇਹ ਤਿੰਨੋ ਸ੍ਰੀ ਗੁਰ ਕੇ ਸਨਮੁਖ।
ਇਹ ਸੁਣ ਕੇ ਸ਼ਾਹ ਹੁਸੈਨ ਜੀ ਬੜੇ ਸ਼ਰਮਿੰਦਾ ਹੋਏ, ਕਿ ਸਿਧਾਂਤ ਤਾਂ ਮੈਂ ਕਹਿ ਰਿਹਾ ਚੁੱਪ ਰਹਿਣ ਦਾ, ਤੇ ਨਾਲੇ ਬੋਲ ਵੀ ਰਿਹਾ, ਨਾਲੇ ਕਹਿੰਦਾ ਬੋਲਣ ਦੀ ਲੋੜ ਕੋਈ ਨੀ, ਨਾਲੇ ਬੋਲ ਵੀ ਰਿਹਾ। ਖਾਲਸਾ ਜੀ, ਭਗਤ ਸੂਰਦਾਸ ਜੀ ਮਹਾਰਾਜ 15 ਭਗਤਾਂ ਚੋਂ ਮਹਾਨ ਭਗਤ ਨੇ। ਮਹਾਂਪੁਰਖ ਦੱਸਦੇ ਵੀ ਜਦੋਂ ਭਗਤ ਸੂਰਦਾਸ ਜੀ ਬਾਣੀ ਲਿਖਾਣ ਆਏ ਤੋ ਰਾਗ ਸਾਰੰਗ ਵਿੱਚ ਉਹਨਾਂ ਨੇ ਬਚਨ ਉਚਾਰਨ ਕੀਤਾ, ਬਸ ਇਤਨਾ ਹੀ ਕਿਹਾ, ਛਾੜ ਮਨ ਹਰ ਬਿਮੁੱਖਨ ਕੋ ਸੰਗ, ਇਹ ਨਹੀਂ ਕਿਹਾ। ਛਾੜ ਮਨ ਹਰ ਬੇਮੁਖਨ ਕੋ ਸੰਗ, ਜਿਹੜੇ ਰੱਬ ਤੋਂ ਬੇਮੁਖ ਨੇ ਮਨਾ ਉਹਨਾਂ ਦਾ ਸੰਗ ਛੱਡ ਦੇ। ਇਹਨਾਂ ਕਹਿੰਦੇ ਹੀ ਉਹਨਾਂ ਦੇ ਨੇਤਰ ਮੁੰਦੇ ਗਏ ਤੇ ਸਮਾਧੀ ਲੱਗ ਗਈ ਸੀ। ਜੋ ਭਗਤ ਸੂਰਦਾਸ ਜੀ ਮਹਾਰਾਜ ਜੀ ਦੇ ਦਿਲ ਵਿੱਚ ਸੀ, ਜੋ ਕਹਿਣਾ ਚਾਹੁੰਦੇ ਸਨ, ਉਹ ਫਿਰ ਗੁਰੂ ਅਰਜਨ ਦੇਵ ਸਾਹਿਬ ਨੇ ਬੁਝਿਆ ਤੇ ਮਹੱਲਾ ਪੰਜਵਾਂ ਕਹਿ ਕੇ ਜੋ ਉਹਨਾਂ ਦੇ ਭਾਵ ਸੀ ਸਾਰਾ ਸ਼ਬਦ ਸੰਪੂਰਨ ਕੀਤਾ। ਇੱਕ ਤਾਂ ਇਹ ਖੇਡ ਵੀ ਜਿੱਥੇ ਅਬੋਲ ਹੋ ਗਏ ਬੋਲਦਿਆਂ ਬੋਲਦਿਆਂ, ਉਹ ਪ੍ਰਵਾਨ ਨੇ, ਪਰ ਹੁਣ ਕੋਈ ਮੂੰਹ ਤੋਂ ਕਹੇ ਵੀ ਬੋਲਣਾ ਨਹੀਂ ਤੇ ਨਾਲੇ ਬੋਲੀ ਵੀ ਜਾਵੇ, ਫਿਰ ਤਾਂ ਕਥਨੀ ਕਰਨੀ ਵਿੱਚ ਫਰਕ ਹੈ ਨਾ। ਹਾਲਾਂਕਿ ਗੁਰਬਾਣੀ ਵਿੱਚ ਵੀ ਇੱਕ ਜਗ੍ਹਾ ਤੇ ਪਾਤਸ਼ਾਹ ਕਹਿੰਦੇ, ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਰਹੀ ਹੈ। ਫਿਰ ਕਹਿੰਦੇ ਵੀ ਸਾਹਿਬ ਸਭ ਕੁਝ ਜਾਣਦਾ, ਜਿਹੜਾ ਸਭ ਕੁਝ ਜਾਣਦਾ ਉਹਦੇ ਅੱਗੇ ਬੋਲ ਕੇ ਅਰਦਾਸ ਕਰਨ ਦੀ ਕੀ ਲੋੜ ਹੈ। ਇਹ ਵੀ ਸਿਧਾਂਤ ਹੈ, ਪਰ ਸ਼ਾਹ ਹੁਸੈਨ ਜੀ ਜੋ ਕਹਿ ਰਹੇ ਨੇ ਉਹਦੇ ਤੇ ਚੱਲਦੇ ਨਹੀਂ ਹਨ, ਇਸ ਕਰਕੇ ਬਾਣੀ ਉਹਨਾਂ ਦੀ ਕੱਚੀ ਹੋ ਗਈ, ਉਹ ਪਾਤਸ਼ਾਹ ਨੇ ਲਿਖੀ ਨਹੀਂ। ਮਹਾਰਾਜ ਜੀ ਕਹਿੰਦੇ, ਯੋਗ ਨਹੀਂ ਸ਼ਾਹ ਹੁਸੈਨ ਜੀ, ਤੁਸੀਂ ਵੀ ਬੰਦੇ ਉਸ ਦੇਸ਼ ਦੇ ਹੋ, ਇਹ ਬਾਣੀ ਉਸ ਦੇਸ਼ ਦੀ ਕਹਿ ਰਹੇ ਹੋ, ਪਰ ਤੁਸੀਂ ਬੰਦੇ ਉਸ ਦੇਸ਼ ਦੇ ਨਹੀਂ ਹੋ। ਤੋ ਸ਼ਾਹ ਹੁਸੈਨ ਜੀ ਵੀ ਚੁੱਪ ਹੋ ਗਏ, ਲੱਜਤ ਹੋ ਗਏ।
ਪ੍ਰਤ ਉੱਤਰ ਕੋ ਕਹਿਓ ਨਾ ਬੈਨ,
ਕੋਈ ਅੱਗੋਂ ਜਵਾਬ ਨਹੀਂ ਦਿੱਤਾ, ਨਾ ਪੀਲੂ ਜੀ ਨੇ, ਨਾ ਸ਼ਾਹ ਹੁਸੈਨ ਜੀ ਨੇ, ਨਾ ਹੀ ਭਗਤ ਛੱਜੂ ਜੀ ਨੇ, ਤਿੰਨੇ ਹੀ ਚੁੱਪ ਕਰਕੇ, ਕਾਨਾ ਜੀ ਤਾਂ ਚਲੇ ਗਏ ਸੀ, ਇਹ ਤਿੰਨੇ ਹੀ ਅੱਗੋਂ ਚੁੱਪ ਕਰਕੇ ਬੈਠੇ ਰਹੇ।
ਭਏ ਪ੍ਰਥਮ ਹੀ ਸ਼ਰਾਪ ਘੋਰ ਬਹੋ,
ਕਿਉਂਕਿ ਇਹਨਾਂ ਨੇ ਵੇਖ ਲਿਆ ਸੀ ਵੀ ਕਾਨਾ ਬੋਲਿਆ ਤੇ ਕਾਨੇ ਨੂੰ ਵੀ ਅੱਗੋਂ ਜਵਾਬ ਮਿਲ ਗਿਆ ਸੀ ਗੁਰੂ ਅਰਜਨ ਸਾਹਿਬ ਦਾ। ਇਹਨਾਂ ਨੂੰ ਪਤਾ ਵੀ ਜੇ ਕਾਨੇ ਨੂੰ ਜਵਾਬ ਮਿਲ ਗਿਆ ਉਹ ਤਾਂ ਸਾਡੇ ਚਾਰਾਂ ਚੋਂ ਵੱਡਾ ਸੀ, ਜੇ ਅਸੀਂ ਬੋਲੇ ਤੇ ਸਾਡੀ ਕੀ ਦਸ਼ਾ ਹੋਵੇਗੀ, ਇਸ ਕਰਕੇ ਤਿੰਨੇ ਹੀ ਚੁੱਪ ਕਰ ਗਏ, ਨਹੀਂ ਬੋਲੇ।
ਯਾ ਤੇ ਸ਼ਾਂਤ ਕੀਨ ਮਨ ਚੈਨ,
ਸ਼ਾਂਤ ਹੋ ਕੇ ਮਨ ਚ ਚੈਨ ਧਾਰਨ ਕਰਕੇ ਬੈਠੇ ਰਹੇ।
ਅਨਰਸ ਪਯੋ ਸੰਗ ਸ੍ਰੀ ਗੁਰ ਕੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਇਹਨਾਂ ਦਾ ਸੰਪੂਰਨ ਮੇਲ ਨਹੀਂ ਹੋ ਸਕਿਆ।
ਉਠ ਕਰ ਗਮਨੇ ਲਵਪੁਰ ਔਰ,
ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਲਾਹੌਰ ਸ਼ਹਿਰ ਨੂੰ ਵਾਪਸ ਪਰਤ ਗਏ।
ਸ੍ਰੀ ਅੰਮ੍ਰਿਤਸਰ ਨਹੀਂ ਬਸ ਕੀ,
ਇਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਟਿਕਾਣਾ ਕੀਤਾ। ਮਨ ਦੇ ਵਿੱਚ ਅਨਰਸ ਜਿਹਾ ਬਣ ਗਿਆ ਕਿ ਗੁਰੂ ਸਾਹਿਬ ਜੀ ਨੇ ਸਾਡੀ ਬਾਣੀ ਨਹੀਂ ਲਿਖੀ, ਪਰ ਗੁਰਬਾਣੀ ਦੇ ਅਨੁਸਾਰ ਨਹੀਂ ਸੀ ਇਹਨਾਂ ਦੀ ਬਾਣੀ, ਲਿਖਦੇ ਕਿਵੇਂ। ਤੋ ਤਿੰਨੇ ਰਹੇ ਨਹੀਂ ਅੰਮ੍ਰਿਤਸਰ ਸ਼ਹਿਰ ਚ, ਵਾਪਸ ਲਾਹੌਰ ਸ਼ਹਿਰ ਨੂੰ ਪਰਤ ਗਏ।
ਬਸ ਨਾ ਚੱਲਿਓ ਕੁਛ ਲੱਖ ਗੁਰ ਜੋਰ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਇਹਨਾਂ ਦਾ ਕੋਈ ਵਸ ਨਹੀਂ ਚੱਲ ਸਕਿਆ, ਗੁਰਦੇਵ ਦੇ ਸਨਮੁਖ ਇਹਨਾਂ ਦਾ ਕੋਈ ਜੋਰ ਨਹੀਂ ਚੱਲ ਸਕਿਆ।
ਨਿਜ ਆਵਨ ਕੋ ਕਰ ਪਛਤਾਵਨ ਲਹਿਓ,
ਤੇ ਮਨ ਚ ਪਛਤਾਵਾ ਕਰਦੇ ਨੇ ਵੀ ਅਸੀਂ ਕੱਲ ਨੂੰ ਆਉਣਾ ਸੀ ਲਾਹੌਰ ਸ਼ਹਿਰ ਤੋਂ, ਇੰਨੀ ਖੇਚਲ ਕੀਤੀ ਆ ਕੇ, ਆਪਣੇ ਆਉਣ ਤੇ ਪਛਤਾਵਾ ਕਰਨ ਲੱਗੇ।
ਅਨਾਦਰ ਸ਼ਰਾਪ ਜੋ ਘੋਰ,
ਕਹਿੰਦੇ ਸਾਨੂੰ ਅਨਾਦਰ ਪ੍ਰਾਪਤ ਹੋਇਆ, ਭਗਤ ਕਾਨੇ ਨੂੰ ਬਚਨ ਹੋ ਗਏ ਨੇ ਵੀ ਤੂੰ ਪਹੁੰਚਣਾ ਹੀ ਨਹੀਂ ਲਾਹੌਰ ਸ਼ਹਿਰ ਤਾਈ, ਏਦਾਂ ਮਨ ਚ ਸੋਚਦੇ ਜਾਂਦੇ ਨੇ, ਪਛਤਾਵਾ ਕਰਦੇ ਜਾ ਰਹੇ ਨੇ।
ਰਹਿਤ ਸਦਨ ਆਪਣੇ ਚਿਤ ਹਰਖਤ,
ਕਹਿੰਦੇ ਚੰਗੇ ਭਲੇ ਆਪਣੇ ਘਰਾਂ ਵਿਚ ਸੁਖ ਨਾਲ ਬੈਠੇ ਸੀ, ਖੁਸ਼ੀ ਦੇ ਨਾਲ ਬੈਠੇ ਸੀ।
ਕਿਮ ਆਵਤ ਇਮ ਹੋਏ ਇਸ ਠੋਰ,
ਜੇ ਸਾਨੂੰ ਪਤਾ ਹੁੰਦਾ ਵੀ ਇੱਥੇ ਸਾਡਾ ਏਦਾਂ ਦਾ ਹਾਲ ਹੋਣਾ, ਅਸੀਂ ਆਉਂਦੇ ਹੀ ਨਾ। ਖਾਲਸਾ ਜੀ, ਗੁਰੂ ਸਾਹਿਬ ਜੀ ਦੇ ਘਰ ਵਿੱਚ ਕਿਸੇ ਨੂੰ ਰੋਕ ਟੋਕ ਨਹੀਂ, ਕੋਈ ਆਵੇ ਸਭ ਨੂੰ ਜੀਓ ਆਇਆ ਹੈ, ਪਰ ਮਰਿਆਦਾ ਗੁਰੂ ਘਰ ਦੀ ਲਾਗੂ ਹੋਵੇਗੀ ਨਾ ਜਿਹੜਾ ਆਵੇਗਾ ਉੱਥੇ। ਇਹ ਤਾਂ ਨਹੀਂ ਵੀ ਜਿਹੜਾ ਮਰਜ਼ੀ ਬਾਹਰੋਂ ਕੋਈ ਆ ਕੇ ਆਪਣੀ ਮਰਿਆਦਾ ਮੁਤਾਬਕ ਦਰਸ਼ਨ ਕਰੇ, ਆਵੇ ਕੋਈ ਵੀ ਕਿਸੇ ਖਿੱਤੇ ਦਾ, ਕਿਸੇ ਵਰਗ ਦਾ, ਕਿਸੇ ਜਾਤੀ ਦਾ, ਕਿਸੇ ਦੇਸ਼ ਦਾ, ਕਿਸੇ ਰੰਗ ਦਾ, ਕਿਸੇ ਨਸਲ ਦਾ ਬੰਦਾ ਵੀ ਆਵੇ, ਪਰ ਮਰਿਆਦਾ ਗੁਰੂ ਘਰ ਦੀ ਪਾਲਣੀ ਪਵੇਗੀ ਨਾ। ਚਰਨ ਗੰਗਾ ਤੇ ਪੈਰ ਧੋਣੇ ਹੀ ਪੈਣਗੇ, ਸਿਰ ਤੇ ਕੱਜ ਕੇ ਆਉਣਾ ਹੀ ਪਵੇਗਾ, ਹੱਥ ਜੋੜ ਕੇ ਮਹਾਰਾਜ ਜੀ ਦੇ ਸਨਮੁਖ ਪ੍ਰਣਾਮ ਕਰਨੀ ਪਵੇਗੀ, ਨਮਸਕਾਰ ਕਰਨੀ ਪਵੇਗੀ, ਮਰਿਆਦਾ ਤਾਂ ਗੁਰੂ ਘਰ ਦੀ। ਇਹ ਥੋੜੀ ਆ ਵੀ ਜੇ ਗੁਰੂ ਘਰ ਦੇ ਵਿੱਚ ਖੁੱਲ ਹੈ ਤੇ ਇੱਥੇ ਕੋਈ ਆਪ ਹੁਦਰੀਆਂ ਕਰਨ ਵਾਸਤੇ ਜਿਵੇਂ ਮਰਜ਼ੀ ਆਵੇ, ਤੇ ਮੁੜ ਕੇ ਨੈਸ਼ਨਲ ਮੀਡੀਆ ਜਿਹੜਾ ਉਹ ਭੰਡੀ ਪ੍ਰਚਾਰ ਕਰਦਾ, ਪਿੱਛੇ ਤੁਸੀਂ ਵੇਖਿਆ ਹੀ ਹੋਣਾ ਕੁਝ ਦਿਨਾਂ ਤੋਂ ਰੌਲਾ ਪੈ ਰਿਹਾ। ਕਿ ਜੀ ਵੇਖੋ ਨਾਲੇ ਕਹਿੰਦੇ ਸਾਰਿਆਂ ਦਾ ਸਾਂਝਾ ਸਥਾਨ ਹੈ ਨਾਲੇ ਰੋਕਦੇ ਆ ਕਿਸੇ ਨੂੰ ਨਹੀਂ ਰੋਕਿਆ ਜਾਂਦਾ ਪਰ ਮਰਿਆਦਾ ਤਾਂ ਪਾਲਣੀ ਪਏਗੀ ਨਾ ਕਿਸੇ ਹਰ ਇੱਕ ਸਥਾਨ ਦੀ ਸਥਾਨਕ ਮਰਿਆਦਾ ਹੁੰਦੀ ਹੈ ਚਾਹੇ ਉਹ ਮੁਸਲਮਾਨਾਂ ਦੀਆਂ ਮਸਜਿਦਾਂ ਹੋਣ ਚਾਹੇ ਉਹ ਹਿੰਦੂ ਵੀਰਾਂ ਦੇ ਧਾਰਮਿਕ ਮੰਦਿਰ ਹੋਣ ਸਭ ਦੀ ਆਪੋ ਆਪਣੀ ਮਰਿਆਦਾ ਹੈ ਗੁਰੂ ਘਰ ਦੀ ਵੀ ਮਰਿਆਦਾ ਹੈ ਬੇਮਰਿਆਦਾ ਕੰਮ ਥੋੜੀ ਗੁਰੂ ਘਰ ਦੇ ਵਿੱਚ ਕੋਈ ਆ ਕੇ ਕਰੇਗਾ ਆਵੇ ਜੀ ਸਦਕੇ ਸਭ ਨੂੰ ਆਓ ਭਾਈ ਕਥਾ ਸੁਣੋ ਕੀਰਤਨ ਸੁਣੋ ਲੰਗਰ ਚੱਲਦੇ ਆ ਲੰਗਰ ਪ੍ਰਸ਼ਾਦਾ ਛਕੋ ਸਰਾਵਾਂ ਨੇ ਕਮਰੇ ਮਿਲਣਗੇ ਰਿਹਾਇਸ਼ ਮਿਲੇਗੀ ਰਹੋ ਪਰ ਮਰਿਆਦਾ ਤਾਂ ਗੁਰੂ ਘਰ ਦੀ ਜਿਹੜੀ ਮਰਿਆਦਾ ਮਹਾਰਾਜ ਜੀ ਨੇ ਮੰਨੀ ਆ ਉਹ ਤਾਂ ਪਾਲਣੀ ਪਵੇਗੀ ਨਾ ਨਹੀਂ ਪਾਲ ਸਕਦੇ ਤੇ ਫਿਰ ਉਹਦੇ ਤੇ ਕਿਸੇ ਨੂੰ ਇਤਰਾਜ਼ ਕਰਨ ਦਾ ਕੋਈ ਹੱਕ ਨਹੀਂ ਹੈ ਹੁਣ ਆਏ ਸੀ ਮਹਾਰਾਜ ਜੀ ਨੇ ਸਨਮਾਨ ਦਿੱਤਾ ਸਤਿਕਾਰ ਦਿੱਤਾ ਹੁਣ ਇਹ ਜ਼ੋਰ ਥੋੜੀ ਸੀ ਵੀ ਇਹਨਾਂ ਦੀ ਬਾਣੀ ਲਿਖਦੇ ਲਿਖਦੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਤਾਂ ਸਤਿਗੁਰਾਂ ਦੀ ਮਰਜ਼ੀ ਹੈ ਨਾ ਉਹਨਾਂ ਦੀ ਇੱਛਾ ਹੈ ਜਦੋਂ ਗੁਰਬਾਣੀ ਦੇ ਅਨੁਸਾਰ ਇਹਨਾਂ ਦਾ ਸਿਧਾਂਤ ਹੀ ਨਹੀਂ ਹੈ ਤੇ ਕਿਵੇਂ ਲਿਖ ਲੈਂਦੇ ਹੁਣ ਸੋਚਦੇ ਜਾਂਦੇ ਆ ਵਾਪਸ ਕਿ ਅਸੀਂ ਕੱਲ ਨੂੰ ਆਉਣਾ ਸੀ ਚੰਗੇ ਭਲੇ ਘਰ ਚ ਬੈਠੇ ਸੀ ਤੁਹਾਨੂੰ ਨਿਉਂਦਾ ਦੇ ਕੇ ਥੋੜੀ ਬੁਲਾਇਆ ਸੀ ਗੁਰੂ ਅਰਜਨ ਸਾਹਿਬ ਨੇ ਵੀ ਆ ਜਾਓ ਹਾਂਜੀ
ਤਬ ਸਿਅੰਦਨ ਮਹਿ ਕਾਨਾ ਚੜ ਕਰ
ਇਧਰ ਭਗਤ ਕਾਨਾ ਜੀ ਇਹ ਰੱਥ ਦੇ ਉੱਤੇ ਸਵਾਰ ਹੋਏ ਜਦੋਂ ਇਹ ਚੱਲੇ
ਬੈਠੇ ਪਦਮ ਆਸਨ ਕੁਮਾਰ
ਰੱਥ ਤੇ ਬਹਿ ਕੇ ਪਦਮ ਆਸਣ ਲਾ ਲਿਆ ਪਦਮ ਆਸਣ ਦੇ ਉੱਤੇ ਬੈਠ ਗਏ ਹਾਂਜੀ
ਮਹਾਯੋਗ ਅਭਿਆਸੀ ਬਲ ਤੇ
ਔਰ ਯੋਗ ਅਭਿਆਸੀ ਸੀ ਆਪਣੇ ਪ੍ਰਾਣਾਯਾਮ ਦੇ ਨਾਲ ਸਵਾਸ ਦਸਮ ਦੁਆਰ ਚ ਟਿਕਾ ਲੈਂਦਾ ਸੀ ਇਹਦੇ ਕੋਲ ਵਿਦਿਆ ਸੀ ਇਹਨੂੰ ਇਹ ਡਰ ਸੀ ਵੀ ਗੁਰੂ ਸਾਹਿਬ ਨੇ ਕਿਹਾ ਤੂੰ ਪਹੁੰਚਣਾ ਨੀ ਲਾਹੌਰ ਤੇ ਮੈਂ ਆਪਣੇ ਸਵਾਸ ਹੀ ਦਸਮ ਦੁਆਰ ਚ ਟਿਕਾ ਲਾਂ ਤੇ ਮੌਤ ਕਿਵੇਂ ਆਵੇਗੀ ਤੋ ਪਦਮ ਆਸਣ ਲਾ ਕੇ ਯੋਗ ਅਭਿਆਸ ਦੁਆਰਾ ਇਹਨੇ ਆਪਣੇ ਸਵਾਸ ਖਿੱਚ ਕੇ ਦਸਮ ਦੁਆਰ ਚ ਚੜਾਏ ਹਨ
ਪੌਣ ਚੜਾਈ ਦਸਵੇਂ ਦੁਆਰ
ਦਸਵੇਂ ਦੁਆਰ ਦੇ ਵਿੱਚ ਇਹਨੇ ਆਪਣੀ ਪੌਣ ਚੜਾ ਲਈ
ਸ੍ਰੀ ਅਰਜਨ ਕੇ ਸਰਾਪ ਕਹੇ ਤੇ
ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਜਿਹੜੇ ਬਚਨ ਕਹੇ ਸਨ ਉਹਦਾ ਡਰ ਸੀ ਇਹਦੇ ਮਨ ਵਿੱਚ
ਚਿਤਵਤ ਚਿਤ ਮੈਂ ਬਹੁ ਡਰ ਧਾਰ
ਮਨ ਚ ਚਿਤਵਦਾ ਵੀ ਹੈ ਤੇ ਡਰਦਾ ਵੀ ਹੈ ਉਹ ਪੂਰਨ ਗੁਰੂ ਨੇ ਉਹਨਾਂ ਦੇ ਬਚਨ ਪੂਰੇ ਹੁੰਦੇ ਆ ਜੋ ਕਹਿ ਦਿੰਦੇ ਨੇ ਪੂਰਾ ਹੁੰਦਾ ਇਹ ਡਰ ਵੀ ਸੀ ਕਾਨੇ ਨੂੰ ਕਿਤੇ ਮੇਰੀ ਮੌਤ ਵਾਕਈ ਨਾ ਆ ਜਾਏ ਰਸਤੇ ਚ ਮੈਂ ਬਚ ਜਾਵਾਂ ਮੌਤ ਤੋਂ ਉਹਦੇ ਲਈ ਇਹਨੇ ਪ੍ਰਾਣਾਯਾਮ ਕਰਕੇ ਡਰ ਰੱਖ ਕੇ ਮਨ ਵਿੱਚ ਗੁਰੂ ਸਾਹਿਬ ਦੇ ਬਚਨਾਂ ਦਾ ਆਪਣੇ ਸਵਾਸ ਚੜਾ ਲਏ
ਨਹਿ ਸਰੀਰ ਸੁਧ ਟਿਕੇ ਸਵਾਸ ਜਬ
ਔਰ ਜਦੋਂ ਸਵਾਸ ਜਦੇ ਇਹਦੇ ਦਸਮ ਦੁਆਰ ਚ ਟਿਕ ਗਏ ਹੁਣ ਸਰੀਰ ਦੀ ਸੁਧ ਨਾ ਰਹੀ ਸੁਭਾਵਕ ਹੈ ਫਿਰ ਸਰੀਰ ਦੀ ਸੁਧ ਬੁੱਧ ਨਹੀਂ ਰਹਿੰਦੀ
ਗਮਨੇ ਮਾਰਗ ਭਗਤ ਸੋ ਚਾਰ
ਔਰ ਭਗਤ ਚਾਰੇ ਭਗਤ ਭਗਤ ਕਾਨਾ ਜੀ ਵੀ ਚੱਲ ਪਏ ਬਾਕੀ ਜਿਹੜੇ ਤਿੰਨ ਭਗਤ ਸੀ ਉਹ ਵੀ ਚੱਲ ਪਏ
ਚਲਤ ਕੁਸੋਨ ਮਾਨ ਕਰ ਤਿੰਨ ਹੋ
ਜਦੋਂ ਚੱਲੇ ਤੇ ਬੜੇ ਇਹਨਾਂ ਨੇ ਬਦ ਸ਼ਗਨ ਜੇ ਵੇਖੇ ਵੀ ਇਹ ਗੱਲ ਸ਼ਗਨ ਚੰਗੇ ਨੀ ਪਏ ਦਿਸਦੇ
ਜਾਨੀ ਮਾਨ ਹੋਏ ਬਿਘਨ ਮਹਾਨ
ਸਮਝ ਗਏ ਮਨ ਦੇ ਵਿੱਚ ਵੀ ਕੋਈ ਬਿਘਨ ਪਵੇਗਾ ਜੇ ਬਚਨ ਹੋਏ ਨੇ ਪੰਜਵੇਂ ਪਾਤਸ਼ਾਹ ਦੇ ਤੇ ਜਰੂਰ ਕੋਈ ਨਾ ਕੋਈ ਬਿਘਨ ਕਾਨੇ ਤੇ ਆਵੇਗਾ
ਸਗਰੇ ਬਸਰ ਗਮਨ ਮਾਰਗ
ਸਾਰਾ ਦਿਨ ਚੱਲਦੇ ਰਹੇ ਚਾਰੇ ਭਗਤ ਜਾ ਰਹੇ ਹਨ
ਕੇਤਕ ਕਟੀ ਰਹੇ ਉਹ ਦਿਨ ਆਨ
ਕਹਿੰਦੇ ਕੁਝ ਕੁ ਘੜੀਆਂ ਦਿਨ ਬਾਕੀ ਰਹਿੰਦਾ ਸੀ ਸ਼ਾਮ ਜੇ ਦਾ ਵੇਲਾ ਹੋਇਆ
ਲਵਪੁਰ ਲਗੇ ਬਿਲੋਕਨ ਤਬ ਹੂੰ
ਸਾਹਮਣੇ ਲਾਹੌਰ ਸ਼ਹਿਰ ਦਿਸਣ ਲੱਗ ਪਿਆ ਚਲਦਿਆਂ ਚਲਦਿਆਂ ਵੀ ਵੇਖਿਆ ਸਾਹਮਣੇ ਲਾਹੌਰ ਸ਼ਹਿਰ ਦਿਸ ਰਿਹਾ
ਤਰਾਸ ਛੋਰ ਕਰ ਪੀ ਸੁਖ ਮਾਨ
ਮਨ ਚ ਇਹਨਾਂ ਦੇ ਡਰ ਦੂਰ ਹੋ ਗਿਆ ਵੀ ਲਾਹੌਰ ਦਿਸਣ ਲੱਗ ਪਿਆ ਬਸ ਹੁਣ ਕੋਈ ਡਰ ਨਹੀਂ ਪਹਿਲਾਂ ਮਨ ਚ ਡਰ ਰਿਹਾ ਵੀ ਖਬਰੇ ਹੁਣ ਕਦੋਂ ਕਿਹੜੀ ਹੋਣੀ ਆਉਣੀ ਹੈ ਗੁਰੂ ਸਾਹਿਬ ਨੇ ਕਿਹਾ ਵੀ ਕਾਨਿਆ ਤੂੰ ਪਹੁੰਚਣਾ ਨੀ ਲਾਹੌਰ ਤੇ ਹੁਣ ਖਬਰੇ ਕਿਹੜੀ ਹੋਣੀ ਆਵੇ ਜਦੋਂ ਇਹਨਾਂ ਨੂੰ ਲਾਹੌਰ ਸ਼ਹਿਰ ਦਿਸਣ ਲੱਗ ਪਿਆ ਤੇ ਬੇਫਿਕਰੇ ਹੋ ਗਏ ਕਹਿੰਦੇ ਬਸ ਹੁਣ ਨਹੀਂ ਕੁਝ ਹੁੰਦਾ ਹੁਣ ਤਾਂ ਅਸੀਂ ਆ ਗਏ ਆਪਣੇ ਸ਼ਹਿਰ
ਸੂਤ ਜਾਤ ਸਯੰਦਨ ਕੋ ਪ੍ਰੇਰਤ
ਜਿਹੜਾ ਰਥਵਾਈ ਸੀ ਰੱਥ ਹੱਕਣ ਵਾਲਾ ਸਾਰਥੀ ਉਹ ਰੱਥ ਨੂੰ ਹੱਕਦਾ ਜਾ ਰਿਹਾ
ਅਤ ਤੁਰਨ ਤਾਂ ਚੱਲ ਬੈਠਾਨ
ਉਹ ਕਾਹਲੀ ਨਾਲ ਟੋਰਦਾ ਵੀ ਛੇਤੀ ਛੇਤੀ ਲਾਹੌਰ ਪਹੁੰਚੀਏ लाहौर शहर च छेती नाल प्रवेश करिए।
तिस छिन माह प्रभ भंजन गमनी।
हाले तुरिया ही जांदा सी के इन्ने नू बड़ी तेज प्रभंजन कहंदे ने हनेरी नू, बहुत ज्यादा तेज हनेरी चली।
भंजन ब्रिछ अनेकन केर।
कहंदे इन्नी तेज हनेरी चली भी दरख्तां नू जड़ों पुट के रख दिता, दरख्त भी जड़ों पुटे जान लगे, इन्नी तेज हनेरी चली।
कंकर सहत तूल बोह उड़कर।
कंकर उड़दे ने मिट्टी कट्टा उड़दा है।
पसरी जित कित गगन बडेर।
इधर किधर जिधर भी वेखो धूड़ी धूड़ दिसदी, हनेरी हनेरी दिसदा ही नहीं कुछ, इन्ना कट्टा उड़ के आकाश नू चढ़िया।
लोकन पसुन बिलोचन मूंदे।
जिन्ने लोक सी, जानवर सी, पशु सी, सब दियां अखां बंद हो गई। मिट्टी कट्टा इन्ना उड़दा भी खुल दियां ही नहीं किसे दियां अखां, जानवरां दे पशुआं दे लोकां दे अखां नेत्र बंद हो गए।
आगे पाछे जाए ना हेर,
ना आगे कुछ विखदा ना पिछे कुछ नजर आउंदा।
व्याकुल करे जीव बहु जिसने।
इन्नी तेज हनेरी चली भी उस हनेरी ने सारे जीवां नू व्याकुल करके रख दिता, जीव जेड़े सानू बेबल हो गए, इन्नी तेज हनेरी चली।
बड़ी अंधेरी कीन अंधेर।
इन्नी ज्यादा हनेरी चली भी अंधकार ही अंधकार हो गया, जिवें हनेरा नहीं पै जांदा दिन दे वेले, इन्ना हनेरा जिहा ही पैंदा, इदा जापदा जिवें हनेरा पै गया होवे।
त्रास करे वाहन तेह बिदके।
कहिंदे जिहड़े वाहन जा रहे सी ओह भी डर गए, घोड़े डर गए, बल्द डर गए, जिन्हां ते सवार होके जा रहे सी चारे भगत, भगत काने दी जिहड़ी रथ दा घोड़ा सी, घोड़े सन, ओह भी डर गए।
इत उत फेर प्रमत तज राहो।
उन्हां नू हुण राह दिसदा ही नहीं, पता ही नहीं लगदा किधर जाना, ना सारथी नू पता लगदा, ਉਹ ਇਧਰ ਉਧਰ ਸੱਜੇ ਖੱਬੇ ਡੋਲਦੇ ਫਿਰਦੇ ਹਨ।
ਜਰ ਜਤਨ ਕਰ ਹੱਥ ਡੋਰ ਧਰ।
ਉਹਨੇ ਹੱਥ ਦੇ ਵਿੱਚ ਡੋਰ ਫੜੀ ਹੋਈ ਹੈ, ਘੋੜਿਆਂ ਦੀ ਬਥੇਰਾ ਖਿੱਚਦਾ ਪਰ ਘੋੜੇ ਰੁਕਦੇ ਨਹੀਂ, ਘੋੜੇ ਵੀ ਜਿਹੜੇ ਅੰਨੇ ਹੋਏ ਸੱਜੇ ਖੱਬੇ ਦੌੜੇ ਫਿਰਦੇ ਹਨ।
ਬਹੁਤ ਸਾਰਥੀ ਰੋਕ ਹੈ ਤਾਹੋ।
ਸਾਰਥੀ ਬਥੇਰਾ ਘੋੜਿਆਂ ਨੂੰ ਰੋਕਦਾ ਹੈ।
ਵਿਖਮ ਥਾਨ ਤਬ ਉਲਟਿਓ ਰਥ।
ਕਹਿੰਦੇ ਇੱਕ ਟੋਆ ਜਿਹਾ ਆ ਗਿਆ, ਉਸ ਟੋਏ ਵਿੱਚ ਰਥ ਦਾ ਪਹੀਆ ਡਿੱਗਿਆ ਤੇ ਰਥ ਉਲਟ ਗਿਆ, ਰਥ ਜਿਹੜਾ ਸੀ ਉਹ ਉਲਟ ਗਿਆ, ਟੇਢਾ ਹੋ ਗਿਆ।
ਗਿਰ ਕਾਨਾ ਪਰਿਓ ਭੂਮ ਕੇ ਮਾਹੋ।
ਕਾਨੇ ਦੀ ਸਮਾਧੀ ਕਾਨੇ ਦੀ ਮੌਤ ਦਾ ਕਾਰਨ ਬਣ ਗਈ। ਜੇ ਸਾਬ ਜੇ ਜਾਗਦਾ ਹੁੰਦਾ ਬੈਠਾ ਹੁੰਦਾ ਤੇ ਆਪਣਾ ਆਪ ਸੰਭਾਲ ਲੈਂਦਾ, ਹੁਣ ਸਰੀਰ ਦੀ ਸੁੱਧ ਕੋਈ ਨਹੀਂ ਸੀ। ਉਹ ਰੱਥ ਦੇ ਉੱਤੇ ਜਦੋਂ ਰੱਥ ਥੋੜਾ ਜਿਹਾ ਟੇਢਾ ਹੋਇਆ ਤੇ ਕਾਨਾ ਜ਼ਮੀਨ ਤੇ ਡਿੱਗ ਪਿਆ।
ਨਹਿ ਸੁਧ ਲਈ ਗਈ ਕਿਸ ਹੂੰ ਤੇ ਕਰ ਹੈ।
ਹੁਣ ਹਨੇਰਾ ਸੀ, ਧੂੜ ਘੱਟਾ ਬਹੁਤ ਜ਼ਿਆਦਾ ਸੀ, ਦਿਸਦਾ ਨਹੀਂ ਸੀ, ਕਿਸੇ ਨੂੰ ਨਹੀਂ ਪਤਾ ਲੱਗਾ ਵੀ ਕਾਨਾ ਡਿੱਗ ਗਿਆ ਰੱਥ ਤੋਂ ਥੱਲੇ। ਹੁਣ ਕਾਨੇ ਨੂੰ ਨਹੀਂ ਪਤਾ ਲੱਗਾ ਵੀ ਮੈਂ ਡਿੱਗ ਗਿਆ, ਕਿਉਂਕਿ ਉਹ ਤਾਂ ਸਰੀਰ ਦੀ ਸੁੱਧ ਸਾਡੀ ਬੈਠਾ ਸੀ, ਸਵਾਸ ਦਸਮ ਦੁਆਰ ਚ ਚੜਾਈ ਬੈਠਾ ਸੀ।
ਉਚਾਵਨ ਜੇ ਤੇ ਸਪਾਹੋ।
ਕਹਿੰਦੇ ਕਿਸੇ ਨੇ ਨੀ ਚੁੱਕਿਆ, ਚੁੱਕਦਾ ਕੌਣ, ਪਤਾ ਹੀ ਨੀ ਲੱਗਾ ਵੀ ਕਾਨਾ ਜੀ ਡਿੱਗ ਗਏ ਨੇ।
ਵਾਹਨ ਦੌਰਤ ਰਥ ਕੋ ਐਚਤ।
ਹੁਣ ਜਿਹੜੇ ਘੋੜੇ ਨੇ ਉਹ ਰਥ ਨੂੰ ਖਿੱਚੀ ਫਿਰਦੇ ਹਨ, ਡਿੱਗੇ ਹੋਏ ਰਥ ਨੂੰ ਵੀ ਖਿੱਚੀ ਫਿਰਦੇ ਹਨ।
ਕਾਨੇ ਕੇ ਸਿਰ ਪਰ ਜੋ ਜਾਏ ਫੁਟਿਓ।
ਕਹਿੰਦੇ ਰਥ ਚੱਲਦਾ ਚੱਲਦਾ ਭਗਤ ਕਾਨੇ ਜੀ ਦੇ ਸਿਰ ਦੇ ਉੱਤੋਂ ਦੀ ਲੰਘ ਗਿਆ। ਮਹਾਰਾਜ ਜੀ ਨੇ ਇਹ ਕਹਿੰਦਾ ਸੀ ਨਾ ਵੀ ਮੈਂ ਤਾਂ ਸਵਾਸ ਟਿਕਾ ਲੂ ਇੱਥੇ ਜੀ ਕੋਠੜੀ ਚ। ਮਹਾਰਾਜ ਕਹਿੰਦੇ ਜੇ ਉਹ ਕੋਠੜੀ ਟੁੱਟ ਗਈ ਤੇ ਕਿੱਥੇ ਟਿਕਾਏਗਾ, ਦਸਮ ਦੁਆਰ ਚ ਸਵਾਸ ਟਿਕਾਏ ਸੀ ਨਾ ਆਗਿਆ ਚੱਕਰ ਚ, ਜਦੋਂ ਸਿਰ ਤੋਂ ਰੱਥ ਲੰਘੀ ਤੇ ਸਿਰ ਟੁੱਟ ਗਿਆ ਸਾਰਾ, ਸਿਰ ਫੁੱਟ ਗਿਆ ਜਿਵੇਂ ਖੱਖੜੀ ਵਾਂਗੂ ਖਰਬੂਜਾ ਨੀ ਖਿਲਰ ਜਾਂਦਾ, ਜਾਂ ਮੱਖਣ ਵਾਲੀ ਮਟਕੀ ਭਗਵਾਨ ਕ੍ਰਿਸ਼ਨ ਜੀ ਤੋੜ ਕੇ ਖੜਾ ਦਿੰਦੇ, ਏਦਾਂ ਸਿਰ ਚੋਂ ਮਿੱਝ ਨਿਕਲ ਗਿਆ ਸਾਰਾ, ਸਿਰ ਟੁੱਟ ਗਿਆ।
ਫੁੱਟਿਓ ਨਕਸੀ ਮਿੱਜ ਸੀਸ ਤੇ ਤਤ ਛਿਨ।
ਜਿਵੇਂ ਕਹਿੰਦੇ ਮੱਖਣ ਦੀ ਮਟਕੀ ਵਿੱਚੋਂ ਮੱਖਣ ਨਿਕਲਦਾ ਟੁੱਟ ਕੇ ਮਟਕੀ ਦਾ, ਏਦਾਂ ਸਿਰ ਚੋਂ ਮਿੱਝ ਨਿਕਲ ਕੇ ਦੂਰ ਤੱਕ ਗਿਆ।
ਗਏ ਪ੍ਰਾਣ ਬਿਨ ਸਾਏ।
ਕਹਿੰਦੇ ਉਸੇ ਵੇਲੇ ਪ੍ਰਾਣ ਬਿਨਸ ਗਏ ਭਗਤ ਕਾਨੇ ਦੇ।
ਆਪ ਨਹੀਂ ਤਨ ਕੀ ਸੁਧ ਮਾਹੂ।
ਆਪ ਨਹੀਂ ਤਨ ਕੀ ਸੁਧ ਮਾਹੂ, ਜਿਸ ਤੇ ਉਠ ਇਤ ਉਤ ਹੈ ਬਚਾਏ। ਏਦਾਂ ਪੜੋ।
आपन ही तन की सुध माहू।
कहंदे अपने शरीर दी सुध ही नहीं रही, शरीर दी समझ ही नहीं रही सी, क्योंकि समाधि विच सी, दसम द्वार विच स्वास टिके हुए सन।
जिस ते उठ इत उतह बचाए।
उठ के भज भुज के इधर उधर अपना आप बचा लेंदा, जे समाधि तो बाहर हुंदा ते इधर उधर भज के अपना आप बचा लेंदा। हुण शरीर दी सुध ही नहीं सी, इस करके सिर दे उत्तों दी रथ निकल गया।
सुनो से अंदन हेर सारथी।
जदों थोड़ी जी हनेरी थम्मी, मिट्टी घटा जा शांत होया, ते जेड़ा रथवाई सी ना सारथी, उन्हें रथ च निगाह मारी ते वेख्या भी रथ तां खाली पिया, भगत जी किधर गए? भगत कान्हा जी ओदा नजर नहीं आउंदे रथ विच।
टिक सो रहियो नहीं सुध पाए।
ओ बड़ा हैरान होया, सजे खब्बे वेखण लगा, पर किते भगत कान्हा जी नजर नहीं आउंदे।
बाया बिसाल बहर तत्काल है।
हवा चलदी सी बहुत ज्यादा तेज।
हटी तूल जोत बिमल आकाश।
जदों हवा थम गई, आकाश बिमल हो गया।
खोल बिलोचन लगे बिलोकन।
फिर इन्हां दी अखां खुलियां। आई वेला सी आ शाम दा जिहड़ा हुण है। कहिंदे सूरग दी लो हाले लगदी सी ते प्रकाश होया चारे पासे।
मार तंड को भयो प्रकाश।
मार तंड कहिंदे आ सूरज नू, सूरज दा प्रकाश होया।
देखियो परयो सीस जिस फूटियो।
जदों वेख्या निगाह मारी चारे पासे ते भगत कान्हा जमीन ते डिग्गा पिया, सिर ओहदा खखड़ी वांगू खिल रिहा होया, मिज निकली हुई है।
श्री गुर बचते प्राण विनाश है।
जिवें सतगुरु जी ने कहा सी ओह बचन पूरे होए ने, ओ होनी उसे तरह ही वरती है।
हाहाकार सो करत उठियो ले।
कहंदे हाहाकार मच गई, जेडे नाल चेले चाटड़े आए सन, उन्हां ने भगत कान्हे दा शरीर चुकिया ते रथ विच रखिया।
पुरगमने तन बिन स्वास।
बिना स्वासा तो मुर्दा शरीर लै के लाहौर शहर पहुंचे हन।
संस्कारियो मिल नरन उचारियो।
और जाके भगत कान्हे दे शरीर दा संस्कार कीता ते लोक गल्लां करदे आपस विच।
कहा पयो इस बैस महान।
पुछदे आ भी इहनू की हो गया, इहदी तां 500 साल उमर सी लम्मी, ਇਹ ਤਾਂ ਕਹਿੰਦਾ ਸੀ ਮੈਂ ਮਰਨਾ ਹੀ ਨਹੀਂ, ਇਹਨੂੰ ਕੀ ਹੋ ਗਿਆ ਅਚਾਨਕ, ਐਸੀ ਕੀ ਘਟਨਾ ਘਟ ਗਈ?
ਸਕਲ ਪ੍ਰਸੰਗ ਸੁਣਾਇਆ ਹੋ ਲਵਪੁਰ।
ਜਿਹੜੇ ਬਾਕੀ ਤਿੰਨ ਭਗਤ ਆਏ ਸੀ, ਫਿਰ ਉਹਨਾਂ ਨੇ ਪ੍ਰਸੰਗ ਦੱਸਿਆ ਸਾਰਾ, ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਬਾਰ ਚ ਵਾਰਤਾਲਾਪ ਹੋਈ ਸੀ, ਉਹ ਸਾਰੀ ਗੱਲ ਦੱਸੀ।
ਤਿੰਨ ਹੋ ਭਗਤ ਸੋ ਬਾਕ ਬਖਾਨ।
ਤਿੰਨੇ ਭਗਤਾਂ ਨੇ ਦੱਸਿਆ, ਭਗਤ ਸ਼ਾਹ ਹੁਸੈਨ ਪੀਲੂ ਤੇ ਭਗਤ ਛੱਜੂ ਜੀ ਨੇ।
ਸੁਣ ਸਭ ਸਤਿਗੁਰ ਲਖਿਓ ਪ੍ਰਤਾਪੀ।
ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਸਭ ਨੇ ਆਖਿਆ, ਧੰਨ ਨੇ ਗੁਰੂ ਅਰਜਨ ਦੇਵ ਸਾਹਿਬ, ਮਹਾਨ ਪ੍ਰਤਾਪੀ ਨੇ। ਉਹਨਾਂ ਅੱਗੇ ਤਾਂ ਭੈ ਅਦਬ ਕਰਕੇ ਸੀਸ ਝੁਕਾਣਾ ਬਣਦਾ। ਇਹਨੇ ਜਾ ਕੇ ਮੱਥਾ ਲਾਇਆ ਉਹਨਾਂ ਨਾਲ, ਤੇ ਜਿਹੜਾ ਮੱਥਾ ਲਾਇਆ ਉਹ ਮੱਥਾ ਟੁੱਟਣਾ ਹੀ ਸੀ ਇਹਦਾ। ਉਹ ਮੱਥਾ ਜਿਹੜਾ ਗੁਰੂ ਪਾਤਸ਼ਾਹ ਨਾਲ ਲੱਗੇਗਾ ਉਹ ਟੁੱਟੇਗਾ ਹੀ। ਇਸ ਕਰਕੇ ਉਹ ਮਹਾਨ ਪ੍ਰਤਾਪੀ ਨੇ, ਉਹਨਾਂ ਦੇ ਅੱਗੇ ਤਾਂ ਮੱਥਾ ਟੇਕਣਾ ਬਣਦਾ, ਮੱਥਾ ਲਾਉਣ ਵਾਲੇ ਤਾਂ ਮੱਥਾ ਤੁੜਾਣ ਗਈ। ਇਹ ਤਾਂ ਦੇਵ ਨੇਤ ਹੈ, ਇਹ ਤਾਂ ਕੁਦਰਤ ਹੈ।
ਕਹਿਬ ਰਾਮ ਚੰਦ ਕੇ ਬਾਨ।
ਕਹਿੰਦੇ ਉਹਨਾਂ ਦੇ ਬਚਨ ਜਿਹੜੇ ਨੇ, ਜਿਵੇਂ ਭਗਵਾਨ ਰਾਮ ਚੰਦਰ ਜੀ ਮਹਾਰਾਜ ਜੀ ਦੇ ਬਚਨ ਬਾਣ ਅਮੋਘ ਸੀ ਨਾ, ਵੀ ਉਹਨਾਂ ਦਾ ਤੀਰ ਕਹਿੰਦੇ ਕਦੇ ਨਿਸ਼ਾਨੇ ਤੋਂ ਨਹੀਂ ਸੀ ਖੁੰਝਦਾ, ਏਦਾਂ ਗੁਰੂ ਪਾਤਸ਼ਾਹ ਦੇ ਕਹੇ ਹੋਏ ਜਿਹੜੇ ਵਾਕ ਨੇ ਉਹ ਅਮੋਘ ਨੇ, ਉਹ ਕਦੇ ਟਲ ਨਹੀਂ ਸਕਦੇ। ਜਿਹੜਾ ਉਹ ਬਚਨ ਕਹਿ ਦਿੰਦੇ ਆ ਉਹ ਪੂਰਾ ਹੋ ਕੇ ਰਹਿੰਦਾ ਹੈ।
ਨਿਸ਼ਫਲ ਹੋਏ ਨਾ ਸੁਖ ਦੁੱਖ ਦਾਇਕ।
ਜਿਹੜਾ ਵੀ ਬਚਨ ਕਰ ਦੇਣ, ਭਾਵੇਂ ਸੁਖ ਦਾ ਕਰਨ ਤੇ ਭਾਵੇਂ ਕਿਸੇ ਨੂੰ ਉਹਦੀ ਹੋਣੀ ਦਾ ਬਚਨ ਕਰ ਦੇਣ, ਉਹ ਉਸੇ ਤਰ੍ਹਾਂ ਹੀ ਪੂਰਾ ਹੋਣਾ, ਉਹ ਕਦੇ ਟਲ ਨਹੀਂ ਸਕਦਾ।
ਅਚਰਜ ਪਇਓ ਬੜੋ ਸਭ ਜਾਨ।
ਇਹ ਸਾਰੀ ਗੱਲ ਜਦੋਂ ਨਗਰ ਦੇ ਵਿੱਚ ਪਤਾ ਲੱਗੀ, ਸਭ ਅਚਰਜ ਹੋਏ, ਸਭ ਦੇ ਮਨ ਚ ਹੈਰਾਨੀ ਹੋਈ।
ਕੌਣ ਅਰੇ ਸਤਿਗੁਰ ਕੇ ਆਗੇ।
ਭਾਈ ਕਿਹੜਾ ਐਸਾ ਜਿਹੜਾ ਸਤਿਗੁਰਾਂ ਦੇ ਸਾਹਮਣੇ ਅੜ ਸਕੇ? ਕਿਸੇ ਚ ਇੰਨਾ ਤਾਣ ਨਹੀਂ, ਕਿਸੇ ਚ ਇੰਨੀ ਤਾਕਤ ਨਹੀਂ ਕਿ ਕੋਈ ਗੁਰਦੇਵ ਦੇ ਸਨਮੁਖ ਆ ਕੇ ਅੜ ਸਕੇ।
ਅਮਰ ਮਰ ਅਚਲ ਜੋ ਚਲ ਜਾਏ।
ਕਹਿੰਦੇ ਜਿਹੜਾ ਕਹਿੰਦਾ ਨਾ ਵੀ ਮੈਂ ਮਰਦਾ ਨਹੀਂ, ਤੇ ਗੁਰੂ ਪਾਤਸ਼ਾਹ ਨਾਲ ਜਾ ਕੇ ਅੜੇ ਉਹ ਨਾ ਮਰਨ ਵਾਲਾ ਵੀ ਮਰ ਜਾਂਦਾ ਹੈ ਤੇ ਜਿਹੜਾ ਕਹਿੰਦਾ ਵੀ ਮੈਂ ਅਚਲ ਹਾਂ ਤੇ ਸਤਿਗੁਰਾਂ ਦੇ ਸਨਮੁਖ ਅੜੇ ਉਹ ਅਚਲ ਵੀ ਚਲਾਏਮਾਨ ਹੋ ਜਾਂਦਾ ਹੈ। ਸਤਿਗੁਰੂ ਜੀ ਦਾ ਪ੍ਰਤਾਪ ਐਸਾ ਇਹਦੇ ਚ ਇੰਨੀ ਤਾਕਤ ਹੈ ਕਿ ਇਹਦੇ ਚ ਇੰਨਾ ਤਾਣ ਹੈ ਜਿਹੜਾ ਉਹਨਾਂ ਦੇ ਸਾਹਮਣੇ ਅੜ ਸਕੇ।
ਵੱਡ ਅਥਾਹੇ ਕੋ ਥਾਹੇ ਦੇਤ ਕਰ,
ਅਥਾਹ ਨੂੰ ਥਾਹ ਬਣਾ ਦੇਣ। ਉਹ ਤਾਂ ਕਹਿੰਦੇ ਆ ਨਾ ਵੀ ਜਿਹੜੀ ਚੀਜ਼ ਇਹਦਾ ਥਾਹ ਨੀ ਪੈਂਦਾ ਉਹ ਚਾਹਣ ਤੇ ਅਥਾਹ ਨੂੰ ਥਾਹ ਬਣਾ ਕੇ ਰੱਖ ਦੇਣ।
ਮਹਾਬਲੀ ਤਤ ਛਿਨ ਨਿਬਲਾਏ,
ਮਹਾਬਲੀਆਂ ਨੂੰ ਤਤ ਛਿਨ ਨਿਬਲਾਏ, ਨਿਬਲ ਕਰ ਦੇਣ, ਕਮਜ਼ੋਰ ਕਰ ਦੇਣ। ਜਿਹੜੇ ਕਹਿੰਦੇ ਅਸੀਂ ਬਲੀ ਆ ਉਹਨਾਂ ਬਲੀਆਂ ਨੂੰ ਨਿਰਬਲ ਬਣਾ ਕੇ ਜ਼ਮੀਨ ਤੇ ਸੁੱਟ ਦੇਣ, ਐਸੇ ਬਲੀ ਨੇ ਗੁਰੂ ਅਰਜਨ ਦੇਵ ਸਾਹਿਬ।
ਮੇਰੇ ਬੜਾਈ ਰਾਈ ਠਾਨਤ,
ਜੇ ਉਹ ਚਾਹਣ ਕਿ ਜਿਹੜਾ ਸੁਬੇਰ ਪਰਬਤ ਵਾਂਗੂ ਆਪਣੇ ਆਪ ਨੂੰ ਉੱਚਾ ਗਿਣਦਾ ਨਾ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁਖ ਖੜੇ ਕਹਿੰਦੇ ਉਸ ਸੁਮੇਰ ਨੂੰ ਰਾਈ ਬਣਾ ਕੇ ਰੱਖ ਦੇਣ। ਸੁਮੇਰ ਨੂੰ ਰਾਈ ਬਣਾ ਕੇ ਰੱਖ ਦੇਣ। ਜੇ ਉਹ ਰਾਈ ਨੂੰ ਸੁਮੇਰ ਬਣਾ ਸਕਦੇ ਆ ਨਾ ਤੇ ਸੁਮੇਰ ਨੂੰ ਵੀ ਰਾਈ ਬਣਾਉਂਦਿਆਂ ਦੇਰੀ ਨੀ ਲਾਉਂਦੇ, ਐਸੇ ਬਲੀ ਹਨ ਸਤਿਗੁਰੂ।
ਪਾਤਸ਼ਾਹ ਕੋ ਰੰਕ ਬਣਾਏ,
ਵੱਡਿਆਂ ਵੱਡਿਆਂ ਪਾਤਸ਼ਾਹਾਂ ਨੂੰ ਰੰਕ ਬਣਾਉਂਦਿਆਂ ਦੇਰੀ ਨਾ ਲਾਣ, ਐਸੇ ਸਮਰੱਥ ਬਲੀ ਨੇ ਜਿਹੜੇ ਪਾਤਸ਼ਾਹ ਅੜੀ ਕਰਨ ਉਹਨਾਂ ਦੇ ਨਾਲ ਉਹਨਾਂ ਪਾਤਸ਼ਾਹਾਂ ਨੂੰ ਰੰਕ ਬਣਾ ਦੇਣ, ਐਸੇ ਬਲੀ ਹਨ।
ਮਹਾ ਸੂਰਮਾ ਕਾਇਰ ਹੋਵੇ ਹੈ,
ਜਿਹੜਾ ਆਪਣੇ ਆਪ ਨੂੰ ਵੱਡਾ ਸੂਰਮਾ ਕਹਾਉਂਦਾ, ਜੇ ਉਹ ਸੂਰਮਾ ਹੰਕਾਰ ਕਰਕੇ ਗੁਰਦੇਵ ਦੇ ਸਨਮੁਖ ਅੜੇ ਉਸ ਮਹਾ ਸੂਰਮੇ ਨੂੰ ਮਿੰਟਾਂ ਵਿੱਚ ਪਲਾਂ ਦੇ ਵਿੱਚ ਕਾਇਰ ਬਣਾ ਦੇਣ, ਗੀਦੀ ਬਣਾ ਦੇਣ, ਕਾਮਦਿਲ ਬਣਾ ਦੇਣ।
ਗੁਰ ਰਿਸ ਤਨਕ ਜੇ ਦ੍ਰਿਸ਼ਟ ਚਲਾਏ,
ਜੇ ਮਹਾਰਾਜ ਜੀ ਵੀਰ ਅਸੀਂ ਨਿਗਾਹ ਨਾਲ ਥੋੜਾ ਜਿਹਾ ਵੀ ਵੇਖ ਲੈਣਾ ਭੌਂ ਟੇਢੀ ਕਰਕੇ ਗਰਕ ਕਰਕੇ ਰੱਖ ਦੇਣ, ਐਡੇ ਬਲੀ ਨੇ ਮਹਾਰਾਜ ਪੰਜਵੇਂ ਪਾਤਸ਼ਾਹ। ਜੇ ਉਹ ਕਿਰਪਾ ਭਰੀ ਟੇਢੀ ਭਵਣੀ ਨਾਲ ਟੇਢੀ ਚਿੰਮੀ ਨਾਲ ਵੇਖ ਲੈਣ ਤੇ ਰੰਕਾਂ ਨੂੰ ਰਾਜੇ ਬਣਾ ਦਿੰਦੇ ਆ, ਰਾਈ ਨੂੰ ਸੁਮੇਰ ਬਣਾ ਦਿੰਦੇ ਆ, ਕਾਇਰਾਂ ਨੂੰ ਸੂਰਮੇ ਬਣਾ ਦਿੰਦੇ ਆ, ਤੇ ਜੇ ਕਿਤੇ ਵੀਰ ਅਸੀਂ ਨਿਗਾਹ ਨਾਲ ਟੇਢੀ ਚਿੰਮੀ ਕਰਕੇ ਵੇਖ ਲੈਣ ਤੇ ਫਿਰ ਸੁਮੇਰ ਨੂੰ ਰਾਈ ਬਣਾ ਦਿੰਦੇ ਨੇ, ਰਾਜਿਆਂ ਨੂੰ ਰੰਕ ਬਣਾ ਦਿੰਦੇ ਨੇ ਤੇ ਸੂਰਮਿਆਂ ਨੂੰ ਕਾਇਰ ਬਣਾ ਦਿੰਦੇ ਆ, ਐਸੇ ਬਲੀ ਨੇ, ਸਮਰੱਥ ਨੇ। ਹਾਂਜੀ,
ਇਮ ਬਿਰਤਾਂਤ ਪਾਚਾਰਨ ਭਗਤਨ,
ਇਹ ਬਿਰਤਾਂਤ ਹੋਇਆ ਇਹਨਾਂ ਚਾਰਾਂ ਭਗਤਾਂ ਦਾ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਚੱਲਦਾ ਸੀ ਉਦੋਂ ਇਹਨਾਂ ਚਾਰਾਂ ਭਗਤਾਂ ਦੀ ਇਹ ਕਥਾ ਚੱਲੀ ਸੀ।
ਇੱਥੇ ਸ੍ਰੀ ਗੁਰੂ ਗ੍ਰੰਥ ਲਿਖਾਏ,
ਇਹ ਤਾਂ ਸੀ ਇਹਨਾਂ ਚੌ ਭਗਤਾਂ ਦੀ ਵਾਰਤਾ। ਹੁਣ ਇਧਰ ਮਹਾਰਾਜ ਜੀ ਦੀ ਕਥਾ ਸੁਣੋ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਉਹ ਲਿਖਵਾ ਰਹੇ ਹਨ।
ਰਾਗ ਪ੍ਰਭਾਤੀ ਲੱਗ ਜੋ ਸ਼ਬਦ ਸੁਭ,
ਪ੍ਰਭਾਤੀ ਰਾਗ ਤਾਈ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਲਿਖਾਇਆ, ਤੀ ਰਾਗ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਲਿਖਾਏ ਹੈ, ਸ੍ਰੀ ਰਾਗ ਤੋਂ ਪ੍ਰਾਰੰਭਤਾ ਕਰਕੇ ਪ੍ਰਭਾਤੀ ਰਾਗ ਤਾਈ। ਪ੍ਰਭਾਤੀ ਰਾਗ ਅੰਮ੍ਰਿਤ ਵੇਲੇ ਦਾ ਰਾਗ ਹੈ। 31ਵਾਂ ਰਾਗ ਜਦੋਂ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਾਇਆ, ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕੀਤੀ ਤੇ ਜੈਜਾਵੰਤੀ ਰਾਗ ਜਿਹੜਾ ਉਹ ਨੌਵੇਂ ਪਾਤਸ਼ਾਹ ਨੇ ਗਾਇਆ। ਤਾਂ ਫਿਰ 31 ਰਾਗ ਗੁਰੂ ਅਰਜਨ ਸਾਹਿਬ ਜੀ ਨੇ ਜਿਹੜਾ ਸਰੂਪ ਲਿਖਾਇਆ, ਜਿਹਨੂੰ ਕਰਤਾਰਪੁਰੀ ਬੀੜ ਕਹਿੰਦੇ ਆ ਹੁਣ ਆਪਾਂ, ਉਹ ਕਰਤਾਰਪੁਰ ਸਾਹਿਬ ਬਾਬੇ ਧੀਰ ਮੱਲ ਦੀ ਅੰਸ ਬੰਸ ਕੋਲ ਹੈ, ਭਾਈ ਗੁਰਦਾਸ ਜੀ ਨੇ ਲਿਖੀ, ਉਹਦੇ ਚ 30 ਰਾਗ ਲਿਖੇ। ਪ੍ਰਭਾਤੀ ਰਾਗ ਤੱਕ ਮਹਾਰਾਜ ਜੀ ਨੇ ਸ਼ਬਦ ਲਿਖਾਏ,
ਗਾਵਨ ਰੀਤ ਦਏ ਬਣਾਏ,
ਮਹਾਰਾਜ ਜੀ ਨੇ ਗਾਵਣ ਦੀ ਮਰਿਆਦਾ ਵੀ ਦੱਸੀ, ਜਿਹੜੇ ਰਾਗ ਵਿੱਚ ਸ਼ਬਦ ਉਚਾਰਿਆ ਉਹਦੀ ਮਰਿਆਦਾ ਦੱਸੀ ਵੀ ਕਿਹੜੇ ਘਰ ਵਿੱਚ ਗਾਉਣਾ, ਰਾਗ ਦੀ ਫਿਰ ਪੜਤਾਲਾਂ, ਰਾਗ ਉਪ ਰਾਗ ਜਿਹੜਾ ਗੌੜੀ ਰਾਗ ਮਹਾਰਾਜ ਜੀ ਨੇ ਲਿਖਿਆ, ਗੌੜੀ ਵਿੱਚ ਹੀ ਗੌੜੀ ਦੇ ਕਈ ਪ੍ਰਕਾਰ ਨੇ, ਗੌੜੀ ਦੀਪਕੀ ਹੈ, ਗੌੜੀ ਗੁਆਰੇਰੀ ਹੈ, ਤੋ ਇਸ ਪ੍ਰਕਾਰ ਨਾਲ ਗੌੜੀ ਰਾਗ ਦੇ ਕਈ ਪ੍ਰਕਾਰ ਨੇ। ਆਸਾ ਰਾਗ ਵਿੱਚ ਫਿਰ ਅੱਗੇ ਅਸਾਵਰੀ ਹੈ, ਅਸਾਵਰੀ ਸੁਧੰਗ ਹੈ, ਇਸੇ ਤਰ੍ਹਾਂ ਜਿੱਥੇ 31 ਰਾਗ ਨੇ ਉੱਥੇ ਨਾਲ ਹੋਰ ਵੀ ਰਾਗਾਂ ਦਾ ਜ਼ਿਕਰ ਗੁਰਬਾਣੀ 'ਚ ਹੈ। 31 ਉਪ ਰਾਗ ਵੀ ਕਹੇ ਜਾਂਦੇ। ਤੋ ਰਾਗਾਂ ਦੇ ਵਿੱਚ ਮਹਾਰਾਜ ਜੀ ਨੇ ਬਾਣੀ ਰਚੀ ਤੇ ਰਾਗਾਂ ਵਿੱਚ ਗਾਇਨ ਕਰਨ ਦਾ ਹੁਕਮ ਕੀਤਾ।
ਬਹਰ ਸਲੋਕ ਜੋ ਸਹੰਸ ਕ੍ਰਿਤ ਕੇ,
ਫਿਰ ਮਹਾਰਾਜ ਜੀ ਨੇ ਸਹਿਸ ਕਿਰਤੀ ਦੇ ਜਿਹੜੇ ਸਲੋਕ ਨੇ ਪ੍ਰਭਾਤੀ ਰਾਗ ਤੋਂ ਬਾਅਦ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀ। ਇੱਕ ਸੰਸਕ੍ਰਿਤ ਹੁੰਦੀ, ਇੱਕ ਸਹਿਸ ਕਿਰਤ ਹੁੰਦੀ। ਸਹਿਸ ਕਿਰਤੀ ਤੇ ਸੰਸਕ੍ਰਿਤ ਵਿੱਚ ਬਹੁਤ ਫਰਕ। ਆਮ ਕਰਕੇ ਅਸੀਂ ਕਈ ਵਾਰੀ ਸੰਸਕ੍ਰਿਤੀ ਕਹਿ ਦਿੰਦੇ ਹਾਂ। ਸੰਸਕ੍ਰਿਤ ਤੇ ਸਹਿਸ ਕਿਰਤੀ, ਸਹਿਸ ਕਿਰਤੀ ਇਹ ਸਦੂਕੜੀ ਭਾਸ਼ਾ, ਸਾਧੂ ਜਨਾਂ ਦੀ ਭਾਸ਼ਾ, ਇੱਕ ਵੱਖਰੀ ਭਾਸ਼ਾ ਸੀ ਉਸ ਵੇਲੇ। ਇਹਦਾ ਇਸ ਭਾਸ਼ਾ ਦਾ ਚਲਨ ਸੀ। ਜਦੋਂ ਗੁਰੂ ਅਰਜਨ ਦੇਵ ਸਾਹਿਬ ਨੇ ਸਹਿਸ ਕਿਰਤੀ ਦੇ ਸਲੋਕ ਲਿਖੇ ਹੈ, ਗੁਰੂ ਨਾਨਕ ਸਾਹਿਬ ਜੀ ਦੇ ਵੀ ਸਲੋਕ ਨੇ, ਉਹ ਉਸ ਵੇਲੇ ਚਲਨ ਸੀ ਸਾਧੂ ਭਾਸ਼ਾ ਦਾ, ਵੀ ਸੁਖੈਨ ਤਰੀਕੇ ਨਾਲ ਸਹਿਸ ਕਿਰਤੀ ਵਿੱਚ ਸ਼ਬਦ ਪ੍ਰਾਕਿਰਤਿਕ ਭਾਸ਼ਾ ਹੀ ਕਹਿ ਸਕਦੇ ਹਾਂ, ਪ੍ਰਾਕਿਰਤੀ ਹੈ ਉਹਦੇ ਵਿੱਚੋਂ ਹੀ ਇਹ ਸਹਿਸਕ੍ਰਿਤ ਭਾਸ਼ਾ ਹੈ। ਤੋ ਸਹਿਸਕ੍ਰਿਤ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਹਿਸਕ੍ਰਿਤੀ ਦੇ ਸਲੋਕ ਉਹ ਲਿਖਾਏ ਹਨ।
ਸੋ ਗੁਰਦਾਸ ਲਿਖੇ ਹਰ ਖਾਏ,
ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਖੁਸ਼ ਹੋ ਕੇ ਬੜੇ ਆਨੰਦ ਵਿੱਚ ਉਹ ਸਲੋਕ ਲਿਖੇ ਹਨ।
ਜਿਮ ਇਹ ਬਣੇ ਪ੍ਰਸੰਗ ਸੋ ਉਚਰੋ,
ਕਹਿੰਦੇ ਜਿਹੜੇ ਸਹਿਸ ਕਿਰਤੀ ਦੇ ਸਲੋਕ ਲਿਖੇ ਨੇ ਇਹਦਾ ਵੀ ਇੱਕ ਪ੍ਰਸੰਗ ਹੈ ਵੀ ਕਿਵੇਂ ਬਣੇ, ਇਹਦੀ ਭੂਮਿਕਾ, ਕਿਉਂਕਿ ਗੁਰਦੇਵ ਨੇ ਬਹੁਤ ਸਾਰੇ ਸ਼ਬਦਾਂ ਦੀ ਭੂਮਿਕਾ ਸਾਨੂੰ ਸੰਪਰਦਾਇ ਮਹਾਂਪੁਰਖਾਂ ਕੋਲ ਪਤਾ ਲੱਗਦੀ ਹੈ, ਕੁਝ ਘਾਂ ਦੀ ਨਹੀਂ ਵੀ, ਪਰ ਕਿਸੇ ਨਾ ਕਿਸੇ ਪ੍ਰਥਾਈ ਉਚਾਰੇ ਨੇ ਉਹਦੀ ਕੋਈ ਨਾ ਕੋਈ ਪ੍ਰਿਸ਼ਟ ਭੂਮਿਕਾ ਤਾਂ ਹੈ ਹੀ ਹੈ। ਜਿਵੇਂ ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਾਸ, ਇਹ ਸ਼ਬਦ ਮਹਾਰਾਜ ਜੀ ਨੇ ਸੱਜਣ ਠੱਗ ਨੂੰ ਉਪਦੇਸ਼ ਦਿੰਦਿਆਂ ਉਚਾਰਿਆ ਸੀ। ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਇਹ ਸ਼ਬਦ ਮਹਾਰਾਜ ਜੀ ਨੇ ਗੋਪਾਲ ਪਾਂਧੇ ਨੂੰ ਉਚਾਰਨ ਕਰਕੇ ਉਚਾਰ ਉਪਦੇਸ਼ ਦਿੱਤਾ ਸੀ। ਇਹਦਾ ਕੋਈ ਨਾ ਕੋਈ ਕਾਰਨ ਬਣਦਾ ਸੀ। ਜਿਹੜੇ ਸਹਿਸ ਕਿਰਤੀ ਦੇ ਸਲੋਕ ਲਿਖੇ ਨੇ ਇਹਦੇ ਲਿਖਣ ਦੇ ਪਿੱਛੇ ਵੀ ਜਿਹੜਾ ਪ੍ਰਯੋਜਨ ਬਣਿਆ, ਜਿਹੜਾ ਪ੍ਰਸੰਗ ਹੈ, ਮਹਾਂ ਕਵੀ ਜੀ ਕਹਿੰਦੇ ਉਹ ਵੀ ਇੱਥੇ ਕਹਿਣਾ ਜ਼ਰੂਰ ਬਣਦਾ, ਕਿਉਂਕਿ ਉਹ ਇਤਿਹਾਸ ਹੈ, ਇਤਿਹਾਸ ਦੀ ਇਹ ਕਥਾ ਲਿਖੀ ਜਾ ਰਹੀ ਹੈ ਤੇ ਇਹ ਇਤਿਹਾਸ ਵੀ ਇੱਥੇ ਲਿਖਣਾ ਬਣਦਾ ਹੈ ਕਿ ਸਹਿਸ ਕਿਰਤੀ ਦੇ ਸਲੋਕ ਮਹਾਰਾਜ ਜੀ ਨੇ ਕਿਵੇਂ ਤੇ ਕਿਉਂ ਉਚਾਰਨ ਕੀਤੇ।
ਸ਼੍ਰੋਤਨ ਕੇ ਸੰਦੇਹ ਮਿਟਾਏ,
ਤਾਂ ਜੋ ਜਿਹੜੇ ਸ਼੍ਰੋਤੇ ਨੇ ਉਹਨਾਂ ਦੇ ਮਨ ਦਾ ਸੰਸਾ ਨਿਰਵਿਰਤ ਹੋ ਸਕੇ।
ਕਾਂਸੀ ਤੇ ਇੱਕ ਦਿਨ ਦ੍ਵੈ ਪੰਡਿਤ ਚਲ ਆਏ,
ਖਾਲਸਾ ਜੀ ਬਨਾਰਸ ਕਾਂਸੀ, ਕਾਂਸੀ ਤੋਂ ਇੱਕ ਦਿਨ ਦੋ ਪੰਡਿਤ, ਦੋ ਬ੍ਰਾਹਮਣ, ਜਿਨ੍ਹਾਂ ਦੇ ਵੱਡਿਆਂ ਤੇ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਸੀ ਜਦੋਂ ਬਨਾਰਸ ਗਏ ਗੁਰੂ ਨਾਨਕ ਸਾਹਿਬ, ਉਹ ਦੋ ਪੰਡਿਤ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆਏ।
ਸ੍ਰੀ ਅਰਜਨ ਪਾਸ
ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਰਨ ਆਏ।
ਕ੍ਰਿਸ਼ਨ ਲਾਲ ਹਰ ਲਾਲ ਨਾਮ ਤਿੰਨ,
ਇੱਕ ਪੰਡਿਤ ਦਾ ਨਾਮ ਸੀ ਕਿਸ਼ਨ ਲਾਲ ਜੀ, ਦੂਜੇ ਪੰਡਿਤ ਦਾ ਨਾਮ ਸੀ ਹਰੀ ਲਾਲ ਜੀ। ਇਹ ਦੋਵੇਂ ਭਰਾ ਸਨ, ਪੰਡਿਤ ਹਨ, ਇੱਕ ਦਾ ਨਾਮ ਕ੍ਰਿਸ਼ਨ ਲਾਲ ਹੈ, ਦੂਜੇ ਦਾ ਨਾਮ ਹਰੀ ਲਾਲ ਹੈ।
ਭਗਤ ਗੁਰੂ ਕੈ ਗੁਣਨ ਨਿਵਾਸ,
ਇਹ ਭਗਤ ਨੇ ਗੁਰੂ ਘਰ ਦੇ ਤੇ ਸ਼ੁਭ ਗੁਣਾਂ ਦੇ ਧਾਰਨੀ ਹਨ, ਭਗਤੀ ਵੀ ਕਰਦੇ ਹੈ ਤੇ ਸ਼ੁਭ ਗੁਣ ਇਹਨਾਂ ਦੇ ਵਿੱਚ ਵਸਦੇ ਹਨ।
ਸਤਿਗੁਰ ਕੋ ਬਹੁ ਪਾਉ ਤਰਤ ਉਰ,
ਇਹਨਾਂ ਦੇ ਹਿਰਦਿਆਂ ਵਿੱਚ ਗੁਰੂ ਘਰ ਦਾ ਬੜਾ ਪ੍ਰੇਮ ਸੀ, ਸਤਿਗੁਰਾਂ ਦੇ ਘਰ ਦੀ ਵੱਡੀ ਭਾਰੀ ਮਹਿਮਾ ਇਹਨਾਂ ਨੇ ਹਿਰਦੇ ਚ ਧਾਰਨ ਕੀਤੀ ਹੋਈ ਹੈ।
ਦਰਸ਼ਨ ਕਰਬੇ ਕੀ ਜੇ ਨ ਪਿਆਸ,
ਇਹਨਾਂ ਦੇ ਮਨਾਂ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਪਿਆਸ ਸੀ, ਕਿਉਂਕਿ ਇਹਨਾਂ ਦੇ ਘਰ ਵੱਡਿਆਂ, ਇਹਨਾਂ ਦੇ ਜਿਹੜੇ ਵੱਡੇ ਸੀ ਨਾ, ਉਹਨਾਂ ਦੇ ਘਰ ਗੁਰੂ ਨਾਨਕ ਸਾਹਿਬ ਠਹਿਰੇ ਸੀ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਕਰ ਦੇ ਕੇ ਇਹਨਾਂ ਨੂੰ ਸਿੱਖੀ ਦਾ ਦਾਨ ਬਖਸ਼ਿਆ ਸੀ, ਇਸ ਕਰਕੇ ਗੁਰੂ ਘਰ ਦੇ ਨਾਲ ਇਹਨਾਂ ਦਾ ਪ੍ਰੇਮ ਸੀ। ਪੰਜਵੇਂ ਪਾਤਸ਼ਾਹ ਦੀ ਮਹਿਮਾ ਸੁਣ ਕੇ ਇਹਨਾਂ ਦੇ ਦਿਲਾਂ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਪਿਆਸ ਜਾਗੀ।
ਚਿਤ ਚਾਹਤ ਪਰ ਲੋਕ ਸਖਨ ਕੋ,
ਇਹ ਚਾਹੁੰਦੇ ਆ ਵੀ ਸਾਡਾ ਪਰਲੋਕ ਸਫਲ ਹੋ ਜਾਏ, ਸਾਡਾ ਪਰਲੋਕ ਸੁਹੇਲਾ ਹੋ ਜਾਵੇ, ਇਹ ਆਪਣੇ ਮਨ ਚ ਕਾਂਖਾ ਰੱਖਦੇ ਨੇ ਦੋਵੇਂ ਜਣੇ।
ਜਗ ਕੇ ਤੇ ਆਗੇ ਬਿਖੇ ਬਿਲਾਸ,
ਸੰਸਾਰ ਦੇ ਜਿਹੜੇ ਬਿਖੇ ਬਿਲਾਸ ਨੇ ਉਹ ਇਹਨਾਂ ਨੇ ਤਿਆਗੇ ਹੋਏ ਨੇ।
ਆਨ ਮਿਲੇ ਪਗ ਬੰਧਨ ਕਰਕੇ,
ਇਹ ਆਏ ਦੋਵੇਂ ਭਰਾ ਕਿਸ਼ਨ ਲਾਲ ਤੇ ਹਰੀ ਲਾਲ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਬਨਾਰਸ ਤੋਂ ਤੁਰੇ ਆ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਤੇ दोना प्रावा ने दोना पढ़ता ने नमस्कार कीती
बैठ निकट दर्शन दर संत
सतगुरु जी दे पास बैठ के ते महाराज जी दी सोनी मूर्त दे दर्शन कीते
श्री अर्जन जी बहुत मरे
कहन लगे महाराज धन गुरु अर्जन देव साहब सच्चे पातशाह जी
केह साथ नगम नेहतवंत
महाराज जी आप जी दी दया मया हुई है असी आप जी दे दर्शना नू महाराज जी ने पुछया के स्थान गम ने हितवंत फिर पातशाह ने पुछया हां जी पंडित जी कित्थों आगमन होया आप जी दा कित्थों आए हो आप जी चल के
कौन काज अर नाम कौन है
किस कार्य लई आए हो तुहाडा नाम की है
बेस बेस दिखियत मतवंत
और तुहाडी नवीन बैस नजर आउंदी है ते बड़े सियाने सूझवान प्रतीत हुंदे हो दोवे जने कित्थों आए हो तुसी किस कारण करके आए हो
हाथ जोड़ कर दो सोहदर
दोवे भरा हाथ जोड़ के बोले
बोले बाक सो बिनती संग
बड़े प्यार नाल सनेमर भाव नाल बेनती कर दिया बोले
आप अहो तुम अंतर जामी
कहन लगे महाराज तुसी आप अंतर जामी हो कहना ता बने जे तुहानू पता ना होवे महाराज तुसी आप अंतर जामी हो
बिना पने सब लखो पर संग
साडे बिना आख्या साडे बिना कया तुसी साडा सारा प्रसंग जान दियो घट घट के अंतर की जानत भले बुरे की पीर पछानत महाराज तुसी सब दया दिलां दियां बुझण वाले अंतर जामी सुजान हो
तदप कह तुम बूझन की नस
पर जे फिर भी आप जी पुछदे हो है ता तुसी जानी जान जान दे हो कित्थों आए हैं कौन असी क्यों आए हैं पर जे फिर भी आप जी पुछदे हो आप जी दा हुक्म है
कांशी बस है तीरपुर गंग
तो आप जी दी आज्ञा अनुसार असी दसदे हां कि गंगा दे किनारे जो महान विद्या दी नगरी कांशी है बनारस है
सुजस सुनियो रावर को दीरग
असी उस बनारस नगरी दे रहण वाले असी आप जी दा भारी सुजस आप जी दी वड्डी वड्याई सुनी है
दर्शन हित आए दुख भंग
महाराज असी तुहाडे दर्शन करन आए हां तां जो साडे दुख भन्ने जान महाराज तुहाडे दर्शन करके दुख भन्ने जांदे है असी इसे करके आए हां तुहाडे दर्शना नू के साडे दुख दूर हो जान
एक समय श्री नानक पहुंचे
महाराज जी एक ऐसा समा सी जदो दिन दुनिया नू ठारने वास्ते जगत गुरु गुरु नानक साहब जी धरती दा भ्रमण कर रहे सन ता ओ साडी नगरी बनारस चल के आए सन
कांशी विखै बिराजे जाए
ओ कांशी विच बनारस विच आण के बिराजे सन
बहु दिज भर तब चर्चा कीनी
ओदो बड़े बड़े विद्वान पंडित आए सी उहनां नाल चर्चा करन लई बनारस दे चोटी दे पंडित तनंतर पंडित जेड़े वेदां शास्त्रां दे बहुत ज्यादा वड्डे अभ्यासी विद्वान सन बड़े बड़े पंडित विद्वान आए सन उन्हां नाल चर्चा करन वास्ते
सुन कै सकल रहे हर खाए
जदों गुरु नानक साहब दी चर्चा उन्हां वड्डे वड्डे पंडितां ने सुनी सुन के सब हैरान हो गए सब निरुत्तर हो गए महाराज गुरु नानक साहब नू सजदा करके गए
हुतो पितामा हमरो तिस छिन
उस वेले साडा दादा सी उत्थे ये दसदे है कहिंदे उस वेले जदों गुरु नानक साहब आए सन ते साडा दादा उस वेले उत्थे हाजर सी
पाओ भगत बहु कीन बनाए
उन्हें बड़ी प्रेमा भगती कीती महाराज गुरु नानक पातशाह दी बड़ी टहल सेवा कीती
तब उपदेश गुरु जी दीनस
ते गुरु नानक साहब ने कृपा दे घर विच आके मेरे दादा जी नू साडे दादा जी नू उपदेश दिता भगती दा
सत नाम लेव दई लगाए
और साडे दादे ते उपदेश दे के एहो जी कृपा कीती के सच्चे नाम नाल उहनां दी लेव ला दित्ती नाम दे नाल सुरत जोड़ दित्ती
अपने करे शलोक चार तब
उस वेले गुरु नानक पातशाह ने चार शलोक सहस कृति दे रचे सहस कृति दे सलोक जिड़े आपा पढ़ पढ़ पुस्तक संध्या बादं सिल पूजस बगल समाधं। ए सहस कृति दे चार सलोक महाराज सच्चे पातशाह जी ने उस वेले उचारण कीते।
कर कागज पर दिए लिखाए
और आप कागज दे उत्ते लिखा के दिते साडे दादा जी नू चार सलोक, क्योंकि गुरु नानक साहब जिथे जांदे उपदेश दिंदे ते गुरु के सिख गुरबाणी कागजां ते लिख लैंदे जदों सतगुरु उचारण करदे। सतगुरु जी उत्थों अगे गुजर जांदे, मुड़ के कई वार तां ऐसे स्थान भी सन कि उन्हां सिखां नूं गुरु नानक साहब तो बाद जाके नौवें पातशाह ने दर्शन दिते। तकरीबन 200 साल दे नेड़े समय दा विच वक्फा पै गया, दो सदियां बीत गईयां उन्हां नूं मुड़ के ना गुरु अंगद साहब दा मेला होया ना गुरु अमरदास साहब दा, नौवें पातशाह गए उत्थे। जदों नौवें पातशाह उन्हां कोल गए, चाहे वह मालदा सी, चाहे वह ढाका सी बंगाल विच, चाहे कलकत्ता सी, जदों सतगुरु जी गुरु नौवें पातशाह गए मुड़ के बनारस भी ते होर भी बहुत थावां ते, ते उन्हां लोकां ने महाराज नौवें पातशाह दे दर्शन करके रो के आखिया सी, महाराज दबारा आउंदिआं पूरियां दो सदियां ला दित्तियां ने, एडी लम्मी उड़ीक साढ़े कोलो एडी लम्मी उड़ीक कराई जे भी दो सदियां बाद मुड़ के आए जे साड़ी सार लैण। हुण उत्थे एक सवाल है कि ऐसा की सी उन्हां दे कोल, क्योंकि जेडे गुरु नानक साहब नूं मिले होणगे उह तां रहे नहीं होणगे, अगों उन्हां दे पुत्तर भी नहीं रहे होणगे, पोतरे पड़पोतरियां तक होणगे जेडे नौवें पातशाह नूं मिले। तकरीबन तीन तीन पीढ़ियां जिन्हां दीआं बीत चुकियां सी, ऐसा की दे गए गुरु नानक साहब उन्हां नूं कि उन्हां दीआं तीन तीन चार चार पीढ़ियां भी गुरु नानक दे घर नाल जुड़ियां रहियां। खालसा जी सतगुरु जी अपनी बाणी अपने शब्द दे के गए सन, गुरबाणी नाल जुड़े रहे, क्योंकि जेडे गुरबाणी नाल जुड़े रहणगे वह गुरु नानक दे घर नाल जुड़े रहणगे, जेडे गुरबाणी तो टुट जाणगे उन्हां दीआं नसलां ते पीढ़ियां भी टुट जाणगियां। इस करके गुरसिखो सुचेत होवो, सावधान होवो, जिथे असीं अपने बच्चियां नूं बहुत कुछ पढ़ा रहे हैं, पढ़ाना भी चाहिए, उत्थे अपने बच्चियां नूं गुरबाणी पढ़न वाले पासे भी प्रेरिए भी घटो घट नितनेम की संथ्या तां कराइए। श्री गुरु ग्रंथ साहब की समुची संथ्या करनी चाहिए हर एक सिख नूं, नहीं कर सकते घटो घट नितनेम सुखमणी साहब आसा जी की वार पंज ग्रंथी की संथ्या तां होवे साडे बच्चियां दे पास। जे वह गुरबाणी नहीं पढ़नगे, गुरबाणी नहीं सुनणगे, गुरबाणी नालों टुटणगे ते सुभाविक है दूजी तीजी चौथी पीढ़ी तक जांदिआं जांदिआं सिक्खी समाप्त हो जाएगी उस कुल च। हुण उह 200 साल का समा बीत गया, मुड़ के गुरु घर के दर्शन भी नहीं होए उन्हां नूं, पर वह जुड़े सन क्योंकि उन्हां नूं गुरबाणी मिली। गुरु नानक साहब तो बाद पंजवें पातशाह कोल आए ने, इन्हां दा दादा गुरु नानक साहब का सिख बनिया सी, ते गुरु नानक साहब ने चार सलोक सहस कृति दे उचार के उन्हां नूं दित्ते सी, ओ इन्हां दे इन्हां दा प्यो भी पढ़दा रहा, फिर इन्हां दे चाचे ताए भी पढ़दे रहे, मुड़ के ये भी दोवें भरा पढ़दे रहे ते सिक्खी नाल जुड़े रहे, ते हुण पंजवें पातशाह दी शरण आए ने चल के महाराज जी दे दर्शन करन वास्ते भी साडा भला हो जाए साडा परलोक सबर जाए। ये गुरबाणी की पारस कला, इन्हें वरतना ही वरतना गुरमुखो, कोई जिवें भी पढ़े सुने एदी पारस कला वरतनी वरतनी है, वह चाहे अज वरते जे पिता पढ़दा होवेगा पुत्र ते भी उहदी कला वरती जानी है, वेखदिआं वेखदिआं उहदे अंदर भी भाव संस्कार तो जागणगे ना, ते जे पुत्र अंदर संस्कार जागणगे ते पोतरे अंदर भी सुते सिद्ध जागणगे। तो गुरबाणी का अभ्यास हर एक गुरसिख ने हर एक माई भाई ने करना। यह दस रहे ने अपनी सारी विथ्या, वो कथा आप दी अगलिया प्रसंगा च सरवण करोगे।